ਅਲਪੁਰ ਸੁਲਤਾਨ ਪਰਚੋਗੇ ਸੁਖ ਪਾਏ ਹੋ ਕਾਲੂ ਕਲੈ
ਨਿਦਾਨ ਸਤਿਗੁਰੂ ਗਰੀਬ ਨੂੰ ਆਜ ਅੰਤਰ ਜਾਮੀ ਸੱਚੇ ਪਾਤਸ਼ਾਹ ਆਦ ਨਿਰੰਜਨ ਹੈ ਗੁਰੂ ਨਾਨਕ ਧਾਰ ਦਾ ਮੂਰਤ ਹੈ ਜਗ ਆਇਓ ਪਾਰਗਮ ਪਰਮੇਸ਼ਰ ਜਗਤ ਦੇ ਕਲਿਆਣ ਵਾਸਤੇ ਮਨੁੱਖੀ ਜਾਮਾ ਧਾਰਨ ਕਰਕੇ ਧਰਤੀ ਤੇ ਆਏ ਹਨ ਭਾਈ ਗੁਰਦਾਸ ਜੀ ਆਪਣੀ ਬਾਣੀ ਚ ਕਥਨ ਕਰਦੇ ਨੇ ਰੋਮ ਰੋਮ ਕੋਟ ਬ੍ਰਹਮੰਡ ਕੋ ਨਿਵਾਸ ਜਾਤ ਮਾਨਸ ਅਵਤਾਰ ਧਾਰ ਦਰਸ਼ ਦਿਖਾਏ ਹੈ ਜਿਸ ਪਰਮਾਤਮਾ ਦੇ ਇੱਕ ਇੱਕ ਰੋਮ ਦੇ ਅੰਦਰ ਕਰੋੜਾਂ ਬ੍ਰਹਮੰਡ ਵਸਦੇ ਹਨ ਜਿਸ ਦਾ ਬਹੁਤ ਵੱਡਾ ਵੈਰਾਟ ਰੂਪ ਹੈ ਉਸ ਵੈਰਾਟ ਰੂਪ ਦੇ ਦਰਸ਼ਨ ਪ੍ਰਤੱਖ ਰੂਪ ਵਿੱਚ ਮਨੁੱਖ ਦੀ ਨਿੱਕੀ ਅੱਖ ਨਹੀਂ ਕਰ ਸਕਦੀ ਤਾਂ ਉਹ ਪਰਮਾਤਮਾ ਨੇ ਸਾਨੂੰ ਆਪਣੇ ਦਰਸ਼ਨ ਦੇਣ ਵਾਸਤੇ ਸਾਡੇ ਵਰਗਾ ਹੀ ਮਨੁੱਖੀ ਜਾਮਾ ਧਾਰਨ ਕਰ ਲਿਆ ਔਰ ਜੋ ਪਰਮਾਤਮਾ ਗੁਪਤ ਹੈ ਉਸਨੂੰ ਪ੍ਰਗਟ ਕਰਕੇ ਦਿਖਾ ਦਿੱਤਾ ਗੁਰੂ ਨਾਨਕ ਸਾਹਿਬ ਦੇ ਰੂਪ ਵਿੱਚ ਇਸ ਕਰਕੇ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਵਿੱਚ ਵੀ ਇਹ ਬਚਨ ਮਹਾਰਾਜ ਗੁਰੂ ਅਰਜਨ ਦੇਵ ਜੀ ਨੇ ਲਿਖ ਦਿੱਤੇ ਨੇ ਗੁਰੂ ਨਾਨਕ ਦੇਵ ਗੋਬਿੰਦ ਰੂਪ ਗੁਰੂ ਨਾਨਕ ਦੇਵ ਜੋ ਹਨ ਉਹ ਪਰਮਾਤਮਾ ਦਾ ਵਾਹਿਗੁਰੂ ਦਾ ਅਕਾਲ ਪੁਰਖ ਦਾ ਨਿਰੰਕਾਰ ਦਾ ਸਰੂਪ ਹਨ ਤੇ ਭਾਈ ਨੰਦ ਲਾਲ ਜੀ ਵੀ ਲਿਖਦੇ ਹੈ ਗੁਰੂ ਨਾਨਕ ਆਮਦ ਨਾਰਾਇਣ ਸਰੂਪ ਗੁਰੂ ਨਾਨਕ ਸਾਹਿਬ ਜੀ ਦੀ ਜੋ ਆਮਦ ਹੋਈ ਹੈ ਦੁਨੀਆਂ ਤੇ ਆਏ ਹਨ ਉਹ ਕਹਿੰਦੇ ਨਾਰਾਇਣ ਹੀ ਆਇਆ ਪਰਮਾਤਮਾ ਹੀ ਆਇਆ ਭੱਟਾ ਨੇ ਵੀ ਲਿਖਿਆ ਹੈ ਜੋਤ ਰੂਪ ਹਰ ਆਪ ਗੁਰੂ ਨਾਨਕ ਕਹਾਇਓ ਤੋ ਗੁਰੂ ਨਾਨਕ ਗੁਰੂ ਪਰਮੇਸ਼ਰ ਜਗਤ ਵਿੱਚ ਆ ਕੇ ਮਾਨਵੀ ਲੀਲਾ ਕਰ ਰਹੇ ਨੇ ਜਿਨ੍ਹਾਂ ਦੀ ਅੱਖ ਖੁੱਲੀ ਹੈ ਉਹਨਾਂ ਨੂੰ ਦਰਸ਼ਨ ਹੋ ਰਹੇ ਨੇ ਜਿਨ੍ਹਾਂ ਨੂੰ ਪਰਮੇਸ਼ਰ ਨੇ ਭਰਮ ਵਿੱਚ ਪਾਇਆ ਹੈ ਉਹ ਮਹਾਰਾਜ ਦੀ ਲੀਲਾ ਨੂੰ ਨਹੀਂ ਸਮਝ ਰਹੇ ਬਾਬਾ ਕਾਲੂ ਜੀ ਸਤਿਗੁਰਾਂ ਦੇ ਪਿਤਾ ਜੀ ਸਨ ਕਹਿੰਦੇ ਪਿਛਲੇ 100 ਜਨਮ ਉਹਨਾਂ ਨੇ ਅਕਾਲ ਪੁਰਖ ਦੀ ਪਰਮੇਸ਼ਰ ਦੀ ਭਗਤੀ ਕੀਤੀ ਔਰ ਪਰਮਾਤਮਾ ਤੋਂ ਵਾਹਿਗੁਰੂ ਜੀ ਤੋਂ ਇੱਕੋ ਹੀ ਵਾਰ ਮੰਗਿਆ ਕਿ ਮਹਾਰਾਜ ਤੁਸੀਂ ਮੇਰੇ ਘਰ ਪੁੱਤਰ ਬਣ ਕੇ ਆਓ ਮੈਂ ਤੁਹਾਨੂੰ ਪੁੱਤਰ ਰੂਪ ਦੇ ਵਿੱਚ ਪਿਆਰ ਕਰਾਂਗਾ ਕਿਉਂਕਿ ਸੰਸਾਰ ਸਭ ਤੋਂ ਪਿਆਰੀ ਵਸਤੂ ਪੁੱਤਰ ਹੁੰਦੀ ਹੈ ਬਾਕੀ ਰਿਸ਼ਤੇ ਜਿਹੜੇ ਹਨ ਆਪਣੀ ਆਪਣੀ ਥਾਂ ਤੇ ਸਾਰੇ ਪਿਆਰੇ ਹਨ ਪਰ ਰਿਸ਼ਤਿਆਂ ਵਿੱਚੋਂ ਸਭ ਤੋਂ ਪਿਆਰਾ ਰਿਸ਼ਤਾ ਪੁੱਤਰ ਦਾ ਹੁੰਦਾ ਮਾਂ ਵਾਸਤੇ ਵੀ ਤੇ ਬਾਪ ਵਾਸਤੇ ਵੀ ਜਿੰਨਾ ਪਿਆਰਾ ਪੁੱਤਰ ਹੁੰਦਾ ਉਹ ਇੰਨੀ ਆਪਣੀ ਜਾਨ ਵੀ ਪਿਆਰੀ ਪੁੱਤਰ ਜਾਨ ਨਾਲੋਂ ਵੀ ਪਿਆਰੇ ਹੁੰਦੇ ਤੇ ਪੁੱਤਰ ਬਣ ਕੇ ਆਓ ਤੇ ਮੈਂ ਤੁਹਾਨੂੰ ਪੁੱਤਰ ਰੂਪ ਚ ਦੇਖਾਂਗਾ ਪਿਆਰ ਦੀ ਖੇਡ ਹੈ ਕਿਸੇ ਨੇ ਪਰਮਾਤਮਾ ਨੂੰ ਪਤੀ ਰੂਪ ਚ ਦੇਖਿਆ ਹੈ ਕਿਸੇ ਨੇ ਮਾਲਕ ਰੂਪ ਚ ਦੇਖਿਆ ਹੈ ਕਿਸੇ ਨੇ ਆਪਣਾ ਪਰਮਾਤਮਾ ਨੂੰ ਵੈਰਾਟ ਰੂਪ ਚ ਦੇਖਿਆ ਹੈ ਕਿਸੇ ਨੇ ਸੂਖਮ ਰੂਪ ਚ ਦੇਖਿਆ ਹੈ ਜੈਸਾ ਜੈਸਾ ਨਜ਼ਰੀਆ ਭਗਤਾਂ ਦਾ ਉਹਨਾਂ ਨੇ ਵੈਸਾ ਵੈਸਾ ਪ੍ਰਭੂ ਦਾ ਸਰੂਪ ਦੇਖਿਆ ਹੈ ਬਾਬਾ ਕਾਲੂ ਜੀ ਪੁੱਤਰ ਰੂਪ ਚ ਦੇਖਣਾ ਚਾਹੁੰਦੇ ਸਨ ਅਕਾਲ ਪੁਰਖ ਨੇ ਇਹਨਾਂ ਦੀ ਭਗਤੀ ਪ੍ਰਵਾਨ ਕਰ ਲਈ ਪਰ ਨਾਲ ਇਹ ਬਚਨ ਕਹਿ ਦਿੱਤਾ ਵੀ ਹੁਣ ਅਗਲੇ ਜਨਮ ਚ ਤੇਰੇ ਘਰ ਪੁੱਤਰ ਬਣ ਕੇ ਆਵਾਂਗੇ ਤੂੰ ਸਾਨੂੰ ਪਛਾਣ ਨਹੀਂ ਸਕੇਗਾ ਮਾਇਆ ਦਾ ਪਰਦਾ ਪਾ ਦਿੱਤਾ ਜਿਵੇਂ ਭਗਵਾਨ ਕ੍ਰਿਸ਼ਨ ਜੀ ਮਹਾਰਾਜ ਨੇ ਆਪਣੀ ਮਾਂ ਯਸ਼ੋਦਾ ਨੂੰ ਆਪਣੇ ਮੂੰਹ ਦੇ ਵਿੱਚ ਹੀ ਸਾਰਾ ਵਿਸ਼ਵ ਦਿਖਾ ਵੀ ਦਿੱਤਾ ਸੀ ਤੇ ਫਿਰ ਪੰਜਾਂ ਮਿੰਟਾਂ ਬਾਅਦ ਮਾਇਆ ਦੀ ਬਿਰਕਨਾਥ ਪਾ ਕੇ ਫਿਰ ਪੜਦਾ ਕਰਦਾ। ਏਦਾਂ ਪੁੱਤਰ ਬਣ ਕੇ ਵੀ ਆਏ ਤੇ ਪੜਦਾ ਫਿਰ ਕਰਦਾ, ਸਮਝ ਨੀ ਆਈ ਵੀ ਮੇਰੇ ਘਰ ਦਾ ਅਹੰਕਾਰ ਆ ਗਿਆ। ਉਹ ਐਸੀ ਮਾਇਆ ਸਤਿਗੁਰਾਂ ਦੀ ਪਰਪਲ ਹੈ ਕਿ ਮਹਾਰਾਜ ਜੋ ਲੀਲਾ ਕਰਦੇ ਬਾਬਾ ਕਾਲੂ ਜੀ ਉਸ ਲੀਲਾ ਨੂੰ ਪਸੰਦ ਨਹੀਂ ਕਰਦੇ। ਮਹਾਰਾਜ ਦੀ ਬਿਰਤੀ ਤਿਆਗ ਵਾਲੀ ਹੈ। ਪਹਿਲਾਂ 20 ਰੁਪਈਏ ਖਰਚ ਕੇ ਸੌਦਾ ਕੀਤਾ, ਹੋਰ ਬੜੇ ਕਾਰਜ ਕੀਤੇ ਉਹ ਜੇ ਜਿਹਨਾਂ ਨੂੰ ਤਿਆਗ ਦਾ ਹੀ ਪ੍ਰਗਟਾਵਾ ਹੋਇਆ, ਤਿਆਗੀ ਗਏ ਮਹਾਰਾਜ। ਕਿਉਂਕਿ ਸਾਧ ਸੰਗਤ ਜੀ ਗੀਤਾ ਵਿੱਚ ਭਗਵਾਨ ਕ੍ਰਿਸ਼ਨ ਜੀ ਅਰਜਨ ਨੂੰ ਕਹਿੰਦੇ ਹੈ ਕਿ ਜੇ ਤੂੰ ਤਿਆਗ ਕਰੇਗਾ ਤਾਂ ਪਰਮੇਸ਼ਵਰ ਨੂੰ ਪਾ ਲਵੇਗਾ। ਅਰਜਨ ਕਹਿੰਦਾ ਜੀ ਮੈਂ ਤਾਂ ਤਿਆਗ ਬਹੁਤ ਕਰ ਦਿੱਤਾ ਹੈ। ਭਗਵਾਨ ਕਹਿੰਦੇ ਅਜੇ ਤਾਂ ਤਿਆਗ ਦਾ ਵੀ ਤਿਆਗ ਕਰਨਾ ਰਹਿੰਦਾ ਹੈ। ਜੋ ਮੈਂ ਤਿਆਗ ਕੀਤਾ ਹੈ ਇਹ ਗੱਲ ਵੀ ਤਿਆਗ ਦੇ, ਫਿਰ ਉਹਦਾ ਪੁਰਨਾ ਵੀ ਤਿਆਗ ਦੇ। ਜਦੋਂ ਸਾਰਾ ਕੁਝ ਤਿਆਗੇਗਾ ਤਾਂ ਪਰਮਾਤਮਾ ਤੇਰੇ ਅੰਦਰ ਝਲਕ ਪਵੇਗਾ। ਇਹ ਗੱਲ ਸਾਧਨ ਕਰਨ ਵਾਲਿਆਂ ਨੂੰ ਆਪੇ ਹੀ ਸਮਝ ਆਉਂਦੀ ਹੈ। ਜਿਉਂ ਸਾਧਨਾ ਕਰੀ ਜਾਈਦੀ ਹੈ ਸੰਗਤ ਚ ਬਹਿ ਕੇ, ਤਿਆਗ ਨਾਲ ਵੀ ਬਹੁਤ ਕੁਝ ਮਿਲਦਾ ਹੈ, ਪਰ ਤਿਆਗਣਾ ਔਖਾ ਹੈ। ਜਿਹੜੇ ਬੰਦੇ ਤਿਆਗ ਨਹੀਂ ਸਕਦੇ ਮੇਰੇ ਵਰਗੇ, ਉਹਨਾਂ ਨੂੰ ਤਿਆਗ ਦੀ ਗੱਲ ਵੀ ਚੰਗੀ ਨਹੀਂ ਲੱਗਦੀ। ਜਿਹਨਾਂ ਨੂੰ ਵੈਰਾਗ ਦੀ ਜਾਂ ਤਿਆਗ ਦੀ ਗੱਲ ਚੰਗੀ ਨਹੀਂ ਲੱਗਦੀ, ਉਹ ਸੰਸਾਰ ਨਾਲ ਜੁੜ ਕੇ ਰਹਿਣਾ ਚਾਹੁੰਦੇ ਆ ਤੇ ਸੰਸਾਰ ਦੇ ਵਿੱਚ ਸੁੱਖ ਨਜ਼ਰ ਆਉਂਦੇ, ਉਹ ਇੱਥੇ ਹੀ ਚਰਾਸੀ ਦੇ ਗੇੜੇ 'ਚ ਪਏ ਰਹਿਣਗੇ, ਮੁਕਤ ਹੋਣਾ ਨਹੀਂ ਚਾਹੁੰਦੇ। ਗੁਰੂ ਨਾਨਕ ਸਾਹਿਬ ਮਹਾਰਾਜ ਆਪ ਪਰਮੇਸ਼ਰ ਮੁਕਤ ਸਰੂਪ ਸਨ, ਸਿਰਫ ਸਾਨੂੰ ਦੱਸ ਰਹੇ ਸਨ ਵੀ ਤਿਆਗੀ ਦਾ ਕਿਵੇਂ ਹੈ। ਤਿਆਗਦਿਆਂ 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 ਸਭ ਕੁਝ ਤਿਆਗ ਦਿੱਤਾ। ਤਿਆਗਣਾ ਤਿਆਗਣ ਅਨੇਕਾ ਕਾਮ ਕ੍ਰੋਧ ਲੋਭ ਤਿਆਗਣਾ। ਗੁਰੂ ਨਾਨਕ ਸਾਹਿਬ ਜੀ ਤਿਆਗ ਕਰਦੇ ਲੋਟਾਂ ਦੇ ਛਾਪ ਦੇ ਆਏ। ਪਿਤਾ ਕਾਲੂ ਜੀ ਨੂੰ ਬੜਾ ਰੰਜ ਹੋਇਆ, ਉਹਨਾਂ ਨੇ ਬਹੁਤ ਸਾਰੇ ਉਲੰਬੇ ਰਾਏ ਬੁਲਾਰ ਜੀ ਦੇ ਕੋਲ ਜਾ ਕੇ ਦਿੱਤੇ ਕਿ ਮੈਂ ਤਾਂ ਕਮਾ ਕਮਾ ਕੇ ਮਰ ਗਿਆ, ਮੇਰਾ ਪੁੱਤਰ ਉਜਾੜਨ ਲੱਗਾ ਹੋਇਆ। ਪਾਂਧੇ ਹਰਦਿਆਲ ਨੂੰ ਵੀ ਕਿਹਾ ਵੀ ਤੁਸੀਂ ਤਾਂ ਕਹਿੰਦੇ ਸੀ ਇਹ ਸ਼ਦਰ ਚੜਾਏਗਾ, ਚੰਗਾ ਸ਼ਦਰ ਚੜਾਇਆ, ਜਿਹੜੀ ਮੇਰੀ ਕੀਤੀ ਕਮਾਈ ਉਹ ਵੀ ਰੋੜੀ ਜਾਂਦਾ ਹੈ ਪਾਣੀ ਦੀ ਤਰ੍ਹਾਂ। ਪਾਂਧੇ ਹਰਦਿਆਲ ਨੇ ਫਿਰ ਦੱਸਿਆ ਸੀ, ਕਹਿਣ ਲੱਗਾ ਪਟਵਾਰੀ ਜੀ ਜਦੋਂ ਮੈਂ ਜਨਮ ਕੁੰਡਲੀ ਬਣਾਈ ਸੀ ਉਦੋਂ ਮੈਂ ਤੈਨੂੰ ਸਾਰੀਆਂ ਗੱਲਾਂ ਦੱਸੀਆਂ ਸੀ, ਪਰ ਇੱਕ ਗੱਲ ਮੈਂ ਛੁਪਾ ਲਈ ਸੀ ਤਾਂ ਕਿ ਤੇਰਾ ਮਨ ਦੁਖੀ ਨਾ ਹੋ। ਮੈਂ ਤੈਨੂੰ ਇਹ ਨਹੀਂ ਦੱਸਿਆ ਕਿ ਇਸ ਬਾਲਕ ਦੀ ਮਹਿਮਾ ਨੂੰ ਦੁਨੀਆਂ ਜਾਣੇਗੀ, ਘਰ ਵਾਲੇ ਨਹੀਂ ਜਾਣਨਗੇ। ਕੋਈ ਕੋਈ ਬਿਰਲਾ ਸੰਬੰਧੀ ਹੋਏਗਾ ਜਿਵੇਂ ਬੇਬੇ ਨਾਨਕੀ, ਉਹਨੂੰ ਸਮਝ ਆਏਗੀ, ਬਾਕੀਆਂ ਨੂੰ ਨਹੀਂ। ਇਹ ਖੇਡ ਜਿਹੜੀ ਹੈ ਗੁਰੂ ਪਰਮੇਸ਼ਵਰ ਦੀ ਲੀਲਾ ਮਾਇਆ ਮਹਾਰਾਜ ਕਰ ਰਹੇ ਨੇ। ਹੁਣ ਰਾਏ ਬੁਲਾਰ ਗੁਰੂ ਸਾਹਿਬ ਦੀ ਨਿੰਦਾ ਨਹੀਂ ਸੁਣ ਸਕਦਾ ਤੇ ਬਾਬਾ ਕਾਲੂ ਰੋਜ਼ ਕਰਦਾ। ਰਾਏ ਬੁਲਾਰ ਸੋਚਦਾ ਕਿ ਮੇਰੇ ਕੰਨ ਵੀ ਪਾਪ ਖੱਟਦੇ ਆ ਮਹਾਰਾਜ ਦੀ ਨਿੰਦਾ ਸੁਣ ਕੇ। ਮੇਰੀ ਨੰਦੀ ਚ ਮਹਾਰਾਜ ਅਵਤਾਰ ਧਾਰ ਕੇ ਆਏ ਨੇ ਪਰਮੇਸ਼ਵਰ, ਤੇ ਉਹਨਾਂ ਦੀ ਬੇਇੱਜ਼ਤੀ ਹੋ ਰਹੀ ਹੈ। ਇਸ ਕਰਕੇ ਮਹਾਰਾਜ ਜੀ ਨੂੰ ਬੇਨਤੀ ਕਰੀਏ ਕਿ ਇੱਥੋਂ ਦੂਰ ਚਲੇ ਜਾਣ, ਨਾ ਉਹਨਾਂ ਦੀ ਬੇਇੱਜ਼ਤੀ ਹੋਵੇ, ਨਾ ਉਹਨਾਂ ਦਾ ਕੋਈ ਨਿੰਦਾ ਕਰੇ, ਨਾ ਮੇਰਾ ਮਨ ਦੁਖੀ ਹੋਵੇ ਤੇ ਨਾ ਹੀ ਹੋਰ ਕਿਸੇ ਦਾ ਹੋਵੇ। ਇਹ ਸੋਚ ਕੇ ਸਤਿਗੁਰੂ ਜੀ ਨੂੰ, ਗੁਰੂ ਨਾਨਕ ਸਾਹਿਬ ਜੀ ਨੂੰ ਆਪਣੇ ਕੋਲ ਸੱਦ ਲਿਆ, ਬੜੇ ਪ੍ਰੇਮ ਦੇ ਨਾਲ ਬਿਠਾ ਕੇ ਰਾਏ ਬੁਲਾਰ ਕਹਿੰਦਾ ਮਹਾਰਾਜ ਮੈਂ ਤੁਹਾਨੂੰ ਪਤੀਆ ਲਿਖ ਦਿੰਦਾ ਹਾਂ, ਤੁਸੀਂ ਜੈ ਰਾਮ ਕੋਲ ਚਲੇ ਜਾਓ। ਅੱਜ ਦੀ ਕਥਾ ਇੱਥੋਂ ਆਰੰਭ ਹੋ ਰਹੀ ਹੈ। ਪਿਆਰ ਨਾਲ ਸਾਰੀ ਸੰਗਤ ਸਰਵਣ ਕਰੋ ਜੀ, ਆਖੋ
ਸਤਨਾਮ ਗੁਰੂ ਸਾਹਿਬ ਜੀਓ, ਗੋਹੇਰਾ ਪਤੀਆ ਮੈਂ ਲਿਖ ਦਿਓ,
ਰਾਜ ਬਲਾਜ ਕਹਿਣ ਲੱਗਾ ਮਹਾਰਾਜ ਮੈਂ ਤੁਹਾਨੂੰ ਚਿੱਠੀ ਲਿਖ ਦਿੰਦਾ ਹਾਂ, ਮੇਰੀ ਚਿੱਠੀ ਲੈ ਕੇ ਤੁਸੀਂ ਸੁਲਤਾਨਪੁਰ ਨਗਰ ਚਲੇ ਜਾਓ,
ਪਰ ਜੋਗੇ ਸੁੱਖ ਪਾਏ ਹੋ ਕਾਲੂ ਕਲੈ ਨਿਨਾ,
ਉੱਥੇ ਜਾ ਕੇ ਤੁਹਾਡਾ ਮਨ ਵੀ ਪਲਟ ਜਾਏਗਾ, ਕਾਰੋਬਾਰ ਚ ਲੱਗ ਜਾਓਗੇ, ਆਪਣੀ ਕਿਰਤ ਵੀ ਕਰੋਗੇ ਤੇ ਪਰਮੇਸ਼ਰ ਦਾ ਨਾਮ ਵੀ ਜਪੋਗੇ, ਔਰ ਮੈਨੂੰ ਵੀ ਬੜੀ ਖੁਸ਼ੀ ਮਿਲੇਗੀ ਕਿ ਮੇਰੇ ਨਗਰ ਵਿੱਚ ਤੁਹਾਡੀ ਜੋ ਬੇਅਦਬੀ ਹੁੰਦੀ ਹੈ ਜਾਂ ਮੈਨੂੰ ਰੋਜ਼ ਉਲਾਂਭੇ ਸੁਣਨੇ ਪੈਂਦੇ ਆ ਉਹਨਾਂ ਤੋਂ ਵੀ ਖਹਿੜਾ ਛੁੱਟ ਜਾਏਗਾ। ਕਾਲੂ ਕਲਹਿ ਨਿਦਾਨ, ਤੁਹਾਡੇ ਪਿਤਾ ਬਾਬਾ ਕਾਲੂ ਜੀ ਜੋ ਰੋਜ਼ ਲੜਾਈ ਝਗੜਾ ਛੇੜ ਕੇ ਰੱਖਦੇ ਆ ਘਰ ਦੇ ਵਿੱਚ, ਉਹਦਾ ਵੀ ਅੰਤ ਹੋ ਜਾਏਗਾ, ਭਾਵ ਲੜਾਈ ਖਤਮ ਹੋ ਜਾਏਗੀ।
ਸੋਰਠਾ ਇਹ ਵਿਦ ਕਹਿ ਕਰ ਰਾਏ ਪਾਪੀ ਲਿਖੀ ਜਰਾਮ ਕੋ,
ਇਸ ਤਰ੍ਹਾਂ ਕਹਿ ਕੇ ਰਾਏ ਬੁਲਾਰ ਨੇ ਭਾਈਆ ਜੈ ਰਾਮ ਜੀ ਬਾਦ ਇੱਕ ਪੱਤਰਕਾਰ ਇੱਕ ਚਿੱਠੀ ਲਿਖੀ ਹੈ।
ਨਾਨਕ ਤੁਮ ਡਿੱਗ ਆਏ ਭਾਗਵਤੇ ਨਿਜ ਜਾਣੀਏ,
ਪੱਤਰਕਾਰ ਚ ਲਿਖਿਆ ਹੈ ਕਿ ਨਾਨਕ ਤੁਮ ਡਿੱਗ ਆਏ, ਇਹ ਜੈ ਰਾਮ ਨਾਨਕ ਜੀ ਤੁਹਾਡੇ ਕੋਲ ਆ ਰਹੇ ਹੈ ਔਰ ਇਹਦੇ ਵਿੱਚ ਤੁਸੀਂ ਆਪਣੇ ਵੱਡੇ ਭਾਗ ਸਮਝੋ। ਜਿਸ ਨਗਰੀ ਵਿੱਚ ਜਿਸ ਘਰ ਵਿੱਚ ਮਹਾਰਾਜ ਦੇ ਚਰਨ ਪੈ ਜਾਂਦੇ ਉਹ ਧਰਤੀ ਪਵਿੱਤਰ ਹੋ ਜਾਂਦੀ ਹੈ, ਤਾਂ ਧਰਤੀ ਪਈ ਹਰਿਆਵਲੀ ਜਿੱਥੇ ਮੇਰਾ ਸਤਿਗੁਰੂ ਬੈਠਾ ਆਏ ਤੇ ਜੰਤ ਪਏ ਹਰਿਆਵਲੇ ਜਿਹਨੀ ਮੇਰਾ ਸਤਿਗੁਰੂ ਦੇਖਿਆ ਜਾਏ। ਤੁਸੀਂ ਆਪਣੀ ਵੱਡੇ ਭਾਗ ਆਪਣੀ ਕਿਸਮਤ ਚੰਗੀ ਸਮਝੋ ਕਿ ਤੁਹਾਡੇ ਕੋਲ ਮਹਾਰਾਜ ਸ੍ਰੀ ਗੁਰੂ ਨਾਨਕ ਸਾਹਿਬ ਜੀ ਆ ਰਹੇ ਨੇ।
ਭੁਜੰਗ ਛੰਦ ਜਿੱਦੀ ਸੇਵ ਹੋਵੇ ਕਰੋ ਆਪਿਆਂ ਕੇ,
ਉਸ ਪੱਤਰਕਾਰ ਵਿੱਚ ਰਾਜ ਬੁਲਾਰ ਨੇ ਜੈਰਾਮ ਨੂੰ ਲਿਖਿਆ ਹੈ, ਇਹ ਜੈਰਾਮ ਜਿਤਨੀ ਸੇਵਾ ਤੁਸੀਂ ਕਰ ਸਕਦੇ ਹੋ ਰੱਜ ਕੇ ਇਹਨਾਂ ਦੀ ਸੇਵਾ ਕਰਨੀ ਹੈ।
ਲਿਖੀ ਰਾਏ ਐਸੇ ਪਇਓ ਪ੍ਰੇਮ ਛਾਕੇ,
ਪ੍ਰੇਮ ਵਿੱਚ ਭਿੱਜੀ ਹੋਈ ਹੈ ਚਿੱਠੀ ਰਾਏ ਬੁਲਾਰ ਨੇ ਲਿਖ ਕੇ ਭੇਜੀ ਹੈ।
ਦਈ ਹੱਥ ਮਹਿਰ ਰੋਪਨ ਦਿਆਲਾ,
ਫਿਰ ਉਹ ਚਿੱਠੀ ਬੰਦ ਕਰਕੇ ਸ੍ਰੀ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਵੱਲ ਪ੍ਰੇਮ ਦੀ ਨਿਗਾਹ ਨਾਲ ਤੱਕਿਆ ਹੈ ਤੇ ਉਹ ਪੱਤਰਕਾਰ ਬਾਬਾ ਜੀ ਦੇ ਹੱਥ ਫੜਾ ਦਿੱਤੀ ਹੈ।
ਬੁਲਾਇਓ ਮੁਝੇ ਸੰਗ ਦੇਨੇ ਕਿਰਪਾਲਾ,
ਔਰ ਰਾਏ ਬੁਲਾਰ ਨੇ ਭਾਈ ਬਾਲਾ ਜੀ ਗੁਰੂ ਅੰਗਦ ਦੇਵ ਜੀ ਨੂੰ ਦੱਸ ਰਹੇ ਨੇ ਕਿ ਇਹ ਗੁਰੂ ਅੰਗਦ ਦੇਵ ਜੀ ਜਦੋਂ ਚਿੱਠੀ ਲਿਖ ਕੇ ਗੁਰੂ ਨਾਨਕ ਸਾਹਿਬ ਜੀ ਨੂੰ ਦਿੱਤੀ ਤੇ ਨਾਲ ਮੇਰੇ ਵੱਲ ਨੌਕਰ ਭੇਜ ਦਿੱਤਾ ਵੀ ਬਾਲੇ ਨੂੰ ਹੀ ਬੁਲਾ ਕੇ ਲਿਆਓ, ਬਾਲਾ ਨਾਲ ਭੇਜਣਾ ਹੈ। ਭਾਈ ਬਾਲਾ ਜੀ ਕਹਿੰਦੇ ਮੈਨੂੰ ਵੀ ਰਾਏ ਬੁਲਾਰ ਨੇ ਆਪਣੀ ਹਵੇਲੀ ਚ ਸੱਦ ਲਿਆ,
ਪਰ ਫਿਰ ਅੰਕੰ ਮੁਖੰ ਲੀਨ ਚੂਮੰ,
ਔਰ ਫਿਰ ਗੁਰੂ ਨਾਨਕ ਦੇਵ ਜੀ ਨੂੰ ਗਲਵੱਕੜੀ ਨਾਲ ਆਪਣੇ ਗਲ ਨਾਲ ਲਾ ਲਿਆ ਘੁੱਟ ਕੇ ਤੇ ਬੜੇ ਪਿਆਰ ਨਾਲ ਸੱਚੇ ਪਾਤਸ਼ਾਹ ਜੀ ਦਾ ਮੁਸਤਕ ਚੁੰਮਿਆ।
ਮੱਚੀ ਪੁੱਛਿਓ ਨੈਣ ਨੀਰੰ ਗਿਰੀ ਬੂੰਦ ਘੁੰਮੰਗ,
ਰਾਏ ਬੁਲਾਰ ਦੀਆਂ ਅੱਖਾਂ ਚ ਰੰਜੂ ਆ ਗਏ, ਵਿਦਾ ਕਰਨ ਲੱਗਾ ਰਾਏ ਬੁਲਾਰ ਰੋਣ ਲੱਗ ਪਿਆ, ਉਹਦੀਆਂ ਅੱਖਾਂ ਦੇ ਹੰਝੂ ਜ਼ਮੀਨ ਤੇ ਡਿੱਗੇ ਹਨ।
ਮਨੋ ਵਿਯੋਗ ਪੀੜਨ ਹਿਰਦੇ ਨਾ ਸਮਾਵੇ,
ਮਨੋ ਵਿਛੋੜੇ ਦੀ ਪੀੜਾ ਵਿਯੋਗ ਦੀ ਪੀੜਾ ਹਿਰਦੇ ਚ ਸਮਾ ਨਹੀਂ ਰਹੀ।
ਜਖੰਗ ਦੁਆਰ ਆਮੇ ਬਾਯੰ ਸੋ ਆਵੇ,
ਮਾਨੋ ਅੱਖਾਂ ਦੁਆਰਾ ਉਹ ਪਿਆਰ ਬਾਹਰ ਨੂੰ ਉਛਲ ਉਛਲ ਕੇ ਆ ਗਿਆ। ਹੁਣ ਰਹਿ ਨਾ ਸਕਾਂ ਮਿਲ ਦੇਖੇ ਪ੍ਰੀਤਮਾ ਮੈਂ ਨੀਰ ਵਹਿ ਵਹਿ ਚੱਲੇ, ਅੱਜ ਅੱਖਾਂ ਦੇ ਹੰਝੂ ਇਸ ਕਰਕੇ ਵਗੇ ਹੈ ਕਿ ਮਹਾਰਾਜ ਭੇਜ ਤਾਂ ਮੈਂ ਤੁਹਾਨੂੰ ਆਪਣੇ ਤੋਂ ਦੂਰ ਰਿਹਾ ਹਾਂ ਪਰ ਮੈਨੂੰ ਦਰਸ਼ਨਾਂ ਦੀ ਘਾਟ ਪੈਣੀ ਹੈ, ਉਹ ਜਿਹੜੇ ਦਰਸ਼ਨ ਮੈਂ ਰੋਜ਼ ਕਰਦਾ ਸੀ ਹੁਣ ਪਤਾ ਨੀ ਕਿੰਨੇ ਸਮੇਂ ਬਾਅਦ ਹੋਣਗੇ।
ਦਿਲਾਸੋ ਦਿਓ ਹੈ ਤਰਿਓ ਹੱਥ ਸੀਸੰ,
ਔਰ ਫਿਰ ਗੱਲ ਨਾ ਲਾ ਲਿਆ, ਅੱਖਾਂ 'ਚ ਹੰਝੂ ਸਿੱਟਦਾ ਰਾਏ ਬੁਲਾਰ ਗੁਰੂ ਨਾਨਕ ਸਾਹਿਬ ਨੂੰ ਸਿਰ 'ਤੇ ਹੱਥ ਰੱਖ ਕੇ ਕਹਿੰਦਾ ਤੇ ਆ ਦਿਲਾਸਾ ਦਿੰਦਾ ਹੈ
ਪਿਤਾ ਕੀਨ ਪ੍ਰੀਤ ਹੈ ਬਹੁਤੀ ਛੇਤੀ ਸੰਗ।
ਰਾਜਾ ਰਾਏ ਬੁਲਾਰ ਕਿਉਂਕਿ ਉਮਰ 'ਚ ਗੁਰੂ ਨਾਨਕ ਸਾਹਿਬ ਤੋਂ ਬਹੁਤ ਵੱਡਾ ਹੈ, ਉਹ ਮਹਾਰਾਜ ਨਾਲ ਪਿਆਰ ਕਰ ਰਿਹਾ ਜਿਵੇਂ ਇੱਕ ਬਾਲਕ ਦੇ ਨਾਲ ਛੋਟੇ ਦੇ ਨਾਲ ਵੱਡੇ ਬਜ਼ੁਰਗ ਪਿਆਰ ਕਰਿਆ ਕਰਦੇ ਹੈ, ਸਿਰ ਤੇ ਹੱਥ ਫੇਰਦੇ ਹੈ, ਮੱਥਾ ਚੁੰਮਦੇ ਹੈ, ਪਰ ਅੰਦਰੋਂ ਉਹਦੀ ਭਾਵਨਾ ਸਤਿਗੁਰਾਂ ਨੂੰ ਬੱਚਾ ਸਮਝਣ ਦੀ ਨਹੀਂ ਹੈ, ਅੰਦਰੋਂ ਉਹ ਮਹਾਰਾਜ ਨੂੰ ਪਰਮੇਸ਼ਵਰ ਹੀ ਸਮਝ ਰਿਹਾ ਹੈ। ਉਹਨੂੰ ਪਤਾ ਹੈ ਕਿ ਖੁਦ ਖੁਦਾ ਦਾ ਨੂਰ ਮੇਰੇ ਸਾਹਮਣੇ ਖੜੇ ਹਨ, ਮਹਾਂਪੁਰਸ਼ ਗੁਰੂ ਨਾਨਕ ਸੱਚੇ ਪਾਤਸ਼ਾਹ ਜੀ ਨੂੰ ਰਾਏ ਬੁਲਾਰ ਕਦੀ ਤੇ ਸਿਰ ਚੁੰਮਦਾ ਹੈ, ਕਦੀ ਸਿਰ ਤੇ ਹੱਥ ਫੇਰਦਾ ਹੈ, ਕਦੀ ਗਾਲਾਂ ਲਾ ਲੈਂਦਾ ਹੈ, ਕਦੀ ਪਿੱਠ ਦੇ ਉੱਤੇ ਪਲੋਸਦਾ ਹੈ।
ਗਏ ਤਾਮ ਮਾਤਾ ਮਿਲੀ ਅਸ਼ਰੂ ਡਾਰੇ।
ਫਿਰ ਮਹਾਰਾਜ ਰਾਏ ਬੁਲਾਰ ਤੋਂ ਵਿਦਾ ਹੋ ਕੇ ਔਰ ਰਾਏ ਬੁਲਾਰ ਦੀ ਚਿੱਠੀ ਲੈ ਕੇ ਆਪਣੇ ਘਰ ਗਏ ਨੇ। ਮਾਤਾ ਤ੍ਰਿਪਤਾ ਜੀ ਮਿਲੀ ਹੈ ਤੇ ਮਾਂ ਨੂੰ ਜਦੋਂ ਸਾਰੀ ਗੱਲ ਦੱਸੀ ਹੈ ਤੇ ਮਾਂ ਦੀਆਂ ਅੱਖਾਂ 'ਚ ਹੰਝੂ ਆ ਗਏ ਨੇ।
ਪਿਤਾ ਕਤੰਗ ਨਾ ਲੱਗੀ ਜਾਏ ਨਿਆਰੇ।
ਮਾਂ ਤ੍ਰਿਪਤਾ ਦੇ ਦਿਲ ਤੇ ਆਰੀਆਂ ਚੱਲਣ ਲੱਗ ਪਈਆਂ ਤੇ ਮਾਂ ਤ੍ਰਿਪਤਾ ਕਹਿੰਦੀ ਵਿਧਾਤਾ ਦੀ ਗਤੀ ਨੂੰ ਕੋਈ ਜਾਣ ਨਹੀਂ ਸਕਦਾ, ਉਹ ਪ੍ਰਭੂ ਦੀ ਗਤ ਬੜੀ ਨਿਆਰੀ ਹੈ।
ਇਕੰਤਾ ਤੰਗ ਮੇਰੋ ਪਿਓਗੰ ਤੁਕੀਨੋ।
ਇਹ ਪ੍ਰਭਾਤ ਮਾਂ ਮੈਨੂੰ ਇੱਕੋ ਹੀ ਪੁੱਤਰ ਦਿੱਤਾ, ਉਹ ਵੀ ਮੇਰੀ ਅੱਖਾਂ ਤੋਂ ਓਹਲੇ ਕਰਨ ਲੱਗਾ ਹੈ, ਇੱਕੋ ਪੁੱਤਰ ਤੇ ਉਹਦਾ ਵੀ ਵਿਯੋਗ ਮਾਂ ਨੂੰ ਵੇਖਣਾ ਪੈ ਗਿਆ ਹੈ।
ਨਾ ਦੇਮੰ ਸਹਾਰਿਓ ਨਾ ਦੇਖਨ ਦੀਨੋ।
ਮਾਂ ਰੱਬ ਨੂੰ ਉਲੰਭਾ ਦਿੰਦੀ, ਨਾ ਦੇਵਨ ਸਹਾਰਿਓ, ਇਹ ਦੈਵ ਤੇਰੀ ਦੈਵ ਗਤੀ ਬੜੀ ਨਿਆਰੀ ਹੈ, ਤੂੰ ਸਹਾਰ ਨਹੀਂ ਸਕਿਆ ਮਾਂ ਦੇ ਪੁੱਤਰ ਦਾ ਸੰਯੋਗ ਵਿਯੋਗ ਪਾ ਦਿੱਤਾ। ਮਾਂ ਆਪਣੇ ਪੁੱਤ ਨੂੰ ਅੱਖਾਂ ਤੋਂ ਓਹਲੇ ਨਹੀਂ ਹੋਣ ਦਿੰਦੀ, ਪਰ ਅੱਜ ਮਾਂ ਦਾ ਪੁੱਤਰ ਸੈਂਕੜੇ ਮੀਲ ਦੂਰ ਜਾ ਰਿਹਾ, ਮਾਂ ਸੋਚਾਂ 'ਚ ਪੈ ਗਈ, ਪਤਾ ਨਹੀਂ 6 ਮਹੀਨਿਆਂ ਨੂੰ ਆਵੇ, ਸਾਲ ਨੂੰ ਆਵੇ, 2 ਸਾਲ ਨੂੰ ਆਵੇ, ਸਹਾਰਿਆ ਨਹੀਂ ਮੇਰਿਆ ਰੱਬਾ, ਮੇਰੇ ਪੁੱਤਰ ਨੂੰ ਮੇਰੇ ਕੋਲ ਰਹਿੰਦਿਆਂ ਤੂੰ ਵੇਖ ਨਹੀਂ ਸਕਿਆ, ਆ ਮੇਰੇ ਪ੍ਰਭੂ ਤੂੰ ਕੀ ਕੀਤਾ ਮੇਰੇ ਨਾਲ।
ਪਰੇ ਅੰਕ ਮੈਂ ਸੀ ਸਾਧਨ ਨਿਕਾਰੇ।
ਗਾਲਾਂ ਲਾ ਲਿਆ ਤੇ ਮਾਂ ਠੰਡੇ ਸਾਸ ਲੈਂਦੀ ਹੈ, ਸੀਤ ਸਵਾਸ ਠੰਡੇ ਸਾਹ ਨਿਸਾਸੇ ਮਾਰਦੀ ਹੈ, ਕਹਿੰਦੀ ਰੱਬਾ ਤੇਰੀ ਮਾਇਆ ਅੱਗੇ ਕਿਸੇ ਦਾ ਜ਼ੋਰ ਨਹੀਂ ਹੈ, ਤੂੰ ਮੇਰੇ ਪੁੱਤਰ ਨੂੰ ਮੇਰੀਆਂ ਅੱਖਾਂ ਤੋਂ ਓਹਲੇ ਕਰਨ ਲੱਗਾ ਹੈ, ਦੂਰ ਕਰਨ ਲੱਗਾ ਹੈ।
ਬੜੀ ਪੀਰ ਮਾਨੋ ਉਮੰਗ ਪ੍ਰਾਨ ਨਿਆਰੇ।
ਭਾਈ ਸਾਹਿਬ ਜੀ ਲਿਖ ਰਹੇ ਹੈ, ਭਾਈ ਸੰਤੋਖ ਸਿੰਘ ਜੀ ਕਮਾਲ ਦੇ ਸਾਸਨੇ ਦੀ ਕਵੀ ਹੋਏ ਹੈ, ਹੁਣ ਕਰੁਣਾ ਰਸ ਬਿਰਹਾ ਇਹਨਾਂ ਦਾ ਚਿਤਰਨ ਕਰਨ ਲੱਗੇ। ਭਾਈ ਸਾਹਿਬ ਕਹਿੰਦੇ ਦੇਖੋ ਮਾਂ ਕਹਿੰਦੀ ਹੈ ਕਿ ਮੇਰਾ ਇੱਕੋ ਇੱਕ ਪੁੱਤਰ ਅੱਜ ਮੇਰੀਆਂ ਅੱਖਾਂ ਤੋਂ ਦੂਰ ਵੱਧ ਥੱਲੇ ਰਸ ਹੈ, ਜਿਵੇਂ ਮਾਂ ਆਪਣੇ ਪੁੱਤਰ ਨੂੰ ਗਾਂ ਆਪਣੇ ਬੱਚੇ ਨੂੰ ਪਿਆਰ ਕਰਦੀ ਤੇ ਉਹ ਦੂਰ ਨਹੀਂ ਹੋਣ ਦਿੰਦੀ, ਅੱਖਾਂ ਤੋਂ ਓਹਲੇ ਨਹੀਂ ਹੋਣ ਦਿੰਦੀ। ਬਿਲਕੁਲ ਇਸੇ ਤਰ੍ਹਾਂ ਦਾ ਨਜ਼ਾਰਾ ਭਾਈ ਸਾਹਿਬ ਬਣਨ ਲੱਗੇ ਹੈ। ਸੁਣੋ ਜੀ,
ਕਹੋ ਤਾਤ ਤੇਰੇ ਬਿਨਾਂ ਕੈਸੇ ਜੀਓ।
ਇਹ ਪੁੱਤਰ ਦੱਸ ਤੇਰੇ ਵੇਖੇ ਬਿਨਾਂ ਮੈਂ ਕਿਵੇਂ ਜੀਆਂਗੀ, ਤੂੰ ਤੈਨੂੰ ਦੇਖ ਦੇਖ ਕੇ ਮੈਂ ਜਿਉਂਦੀ ਸੀ ਤੇ ਜੇ ਤੂੰ ਮੇਰੀਆਂ ਅੱਖਾਂ ਤੋਂ ਓਹਲੇ ਹੋ ਰਿਹਾ ਤੇਰੇ ਤੋਂ ਬਿਨਾਂ ਮੇਰਾ ਜੀਵਨ ਕਿਵੇਂ ਹੋਏਗਾ।
ਸਹਿਉ ਜਾਏ ਨਾਹੀ ਦਿਖੈ ਕੋਰ ਪੀਉ।
ਮੈਨੂੰ ਇਹ ਵਿਛੋੜਾ ਸਿਆ ਨਹੀਂ ਜਾਏਗਾ, ਇਹ ਵਿਛੋੜਾ ਮੈਂ ਬਰਦਾਸ਼ਤ ਨਹੀਂ ਕਰ ਸਕਾਂਗੀ ਮੇਰੇ ਨਾਲ।
ਕਿਆ ਮੈਂ ਨਿਹਾਰੋ ਸੁਪਾ ਜਿੰਗ ਇਕਾਕੇ।
ਮੈਂ ਤੇਰੇ ਤੋਂ ਬਿਨਾਂ ਕੀ ਦੇਖਾਂਗੀ, ਇਕਾਕੇ ਇਕੱਲੇ ਰਹਿ ਕੇ ਜੀਵਨ ਮੇਰਾ ਤੇਰੇ ਤੋਂ ਬਿਨਾਂ ਕਿਵੇਂ ਬਸਰ ਹੋਵੇਗਾ।
ਉਤੋਂ ਸੁਨ ਏਕੋ ਸਮੀਪਨ ਨਾ ਤਾਂ ਕੀ।
ਏ ਪੁੱਤਰ ਤੂੰ ਮੇਰਾ ਇੱਕੋ ਪੁੱਤਰ, ਤੂੰ ਵੀ ਅੱਖਾਂ ਤੋਂ ਓਹਲੇ, ਤੂੰ ਵੀ ਮੇਰੇ ਕੋਲ ਨਹੀਂ ਰਹੇਗਾ।
ਕਰੀ ਬੰਦਨਾ ਮਾਤ ਕੋ
ਉਸ ਛੋਰੇ
ਸ਼ਰੀ ਬੰਦਨਾ ਮਾਂ ਦੇ ਪੈਰਾਂ ਤੇ ਮੱਥਾ ਟੇਕਿਆ। ਧੰਨ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਮਾਂ ਦੇ ਚਰਨ ਮੱਥੇ ਨੂੰ ਲਾਏ। ਮਾਂ ਰੋਂਦੀ ਰਹਿ ਗਈ ਤੇ ਮੇਰੇ ਪਾਤਸ਼ਾਹ ਮਾਂ ਰੋਂਦੀ ਨੂੰ ਛੱਡ ਕੇ ਤੁਰ ਪਏ ਹਨ।
ਕਰੀ ਬੰਦਨਾ ਮਾਤ ਕੋ ਰੋਤ ਛੋਰੀ ਪਿਤਾ ਕੋ ਨਮੋ ਕੀਨ ਦੋ ਹੱਥ ਜੋੜੇ।
ਪਿਤਾ ਬਾਬਾ ਕਾਰੂ ਜੀ ਨੂੰ ਵੀ ਹੱਥ ਜੋੜ ਕੇ ਮੱਥਾ ਟੇਕਿਆ ਹੈ।
ਸਖਾ ਕੋ ਮਿਲੇ ਕੋਹ ਤੋਂ ਬਾਲ ਪਿਆਰੇ।
ਫਿਰ ਆਪਣੇ ਮਿੱਤਰਾਂ ਨੂੰ ਬਾਲ ਸਿਖਾਈਆਂ ਨੂੰ ਮਿਲੇ ਨੇ ਜਿਹੜੇ ਬਾਲ ਸਿਖਾਈ ਸਤਿਗੁਰਾਂ ਦੇ ਨਾਲ ਸ੍ਰੀ ਨਨਕਾਣਾ ਸਾਹਿਬ ਦੀਆਂ ਗਲੀਆਂ ਚ ਖੇਡਿਆ ਕਰਦੇ ਸਨ। ਜਿਹੜੇ ਬਾਲ ਸਿਖਾਈ ਮਿੱਤਰ ਸਨ ਉਹਨਾਂ ਪਿਆਰਿਆਂ ਮਿੱਤਰਾਂ ਨੂੰ ਮਿਲ ਕੇ
ਮੁਝੇ ਸੰਗ ਲੈ ਫਿਰ ਪੰਤਨ ਪਧਾਰੇ।
ਭਾਈ ਬਾਲਾ ਜੀ ਕਥਾ ਸੁਣਾ ਰਹੇ ਨੇ ਸ੍ਰੀ ਗੁਰੂ ਅੰਗਦ ਦੇਵ ਜੀ ਨੂੰ। ਗੁਰੂ ਅੰਗਦ ਦੇਵ ਜੀ ਸਾਰਿਆਂ ਨੂੰ ਮਿਲ ਕੇ ਫਿਰ ਮੇਰੇ ਘਰ ਮੈਨੂੰ ਨਾਲ ਲੈ ਲਿਆ ਤੇ ਮੈਂ ਗੁਰੂ ਨਾਨਕ ਸਾਹਿਬ ਦੇ ਪਿੱਛੇ ਪਿੱਛੇ ਤੇ ਗੁਰੂ ਨਾਨਕ ਸਾਹਿਬ ਅੱਗੇ ਅੱਗੇ ਦੋਵੇਂ ਤੁਰ ਪਏ ਹਾਂ।
ਵਿਖੇ ਤੇ ਵਿਰਾਗਨ ਵਿਚਾਰਨ ਕਹਾਣੀ
ਰਸਤੇ ਚ ਤੁਰੇ ਜਾਂਦੇ ਕੀ ਗੱਲਾਂ ਕਰਦੇ ਨੇ। ਉਹ ਗੱਲਾਂ ਕਰਦੇ ਨੇ ਜਿਹੜੀਆਂ ਗੱਲਾਂ ਨੂੰ ਸੁਣ ਕੇ ਵਿਸ਼ਿਆਂ ਤੋਂ ਵਿਰਾਗ ਆ ਜਾਵੇ। ਉਹ ਕਹਾਣੀਆਂ ਸੁਣਾਉਂਦੇ ਨੇ, ਉਹ ਬਚਨ ਕਰਦੇ ਨੇ ਜਿਨ੍ਹਾਂ ਬਚਨਾਂ ਨੂੰ ਸੁਣ ਕੇ ਬੰਦੇ ਦਾ ਮਨ ਸੰਸਾਰ ਤੋਂ ਹਟ ਜਾਵੇ। ਸੰਸਾਰ ਵੱਲ ਜੋੜਨ ਦੀਆਂ ਗੱਲਾਂ ਤੇ ਦੁਨੀਆਂ ਕਰਦੀ ਹੈ। ਸੁਣਾਓ ਜੀ ਭਾਈ ਸਾਹਿਬ ਜੀ ਨਵੀਂ ਤਾਜ਼ੀ ਗੱਲ ਸੁਣਾਓ ਕੋਈ। ਉਹ ਜਿਹੜੀ ਨਵੀਂ ਤਾਜ਼ੀ ਨਿਰਾ ਦੁਨੀਆਂ ਦਾ ਝੂਠ ਹੁੰਦਾ ਜੇ, ਪਰ ਉਹਨੂੰ ਲੋਕ ਬੜੇ ਧਿਆਨ ਨਾਲ ਕੰਨ ਲਾ ਕੇ ਸੁਣਦੇ ਹੈ। ਨਿੰਦਾ ਚੁਗਲੀ ਸੁਣਨੀ, ਈਰਖਾ ਦਵੈਸ਼ ਦੀਆਂ ਗੱਲਾਂ ਕਰਨੀਆਂ, ਇਹ ਸਾਰੇ ਹੀ ਕਰਦੇ ਹੈ, ਪਰ ਗੁਰੂ ਨਾਨਕ ਸਾਹਿਬ ਦੀਆਂ ਗੱਲਾਂ ਹੀ ਨਿਆਰੀਆਂ ਹਨ। ਉਹ ਐਸੀ ਗੱਲ ਕਰਦੇ ਕਿ ਸੰਸਾਰ ਨਾਲੋਂ ਮੋਹ ਟੁੱਟਦਾ ਹੈ। ਜਿਹੜਾ ਉਹ ਗੱਲ ਸੁਣਦਾ ਹੈ ਉਹਨੂੰ ਮੋਹ ਮਾਇਆ ਤੋਂ ਕਿਨਾਰਾ ਹੋ ਜਾਂਦਾ ਹੈ, ਵਿਸ਼ਿਆਂ ਤੋਂ ਕਿਨਾਰਾ ਹੋ ਜਾਂਦਾ ਉਸ ਬੰਦੇ ਦਾ।
ਮਗੰਗ ਜਾਤ ਆਖੇ ਭਲੇ ਮੋਖ ਦਾਨੀ,
ਰਸਤੇ ਤੁਰੇ ਜਾਂਦੇ ਨੇ। ਬਾਲਾ ਕਹਿੰਦਾ ਮੈਨੂੰ ਮੁਕਤੀ ਦੇ ਦਾਤੇ ਮੋਖ ਦਾਨੀ, ਮੁਕਤੀ ਦੇ ਦਾਤੇ ਸ੍ਰੀ ਗੁਰੂ ਨਾਨਕ ਸਾਹਿਬ ਜੀ ਵੈਰਾਗ ਦੀਆਂ ਕਥਾ ਸੁਣਾਉਂਦੇ ਨੇ, ਪ੍ਰਭੂ ਦੀਆਂ ਗੱਲਾਂ ਸੁਣਾਉਂਦੇ ਨੇ।
ਪੂਰੀ ਨੀ ਹਰਾਨੀ ਕੱਟੀ ਬਾਤ ਸਾਰੇ,
ਸਾਰੀ ਬਾਟ ਕੱਟ ਦਿੱਤੀ ਹੈ। ਨਨਕਾਣਾ ਸਾਹਿਬ ਤੋਂ ਤੁਰੇ ਨੇ ਆਪਣੇ ਭੈਣ ਜੀ ਦੇ ਨਗਰ, ਬੇਬੇ ਨਾਨਕੀ ਦੇ ਨਗਰ, ਭਾਈਆ ਜੈ ਰਾਮ ਦੇ ਨਗਰ, ਸੁਲਤਾਨਪੁਰ ਆ ਗਏ ਨੇ। ਸਾਰੀ ਬਾਟ ਕੱਟ ਕੇ ਸ੍ਰੀ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਜੀ ਮਹਾਰਾਜ
ਪਰਮੇਸ਼ਰ ਬਜ਼ਾਰਨ ਕੀਓ ਹੇਰ ਚਾਰੇ।
ਉਸ ਵੇਲੇ ਦੌਲਤ ਖਾਨ ਦੀ ਰਾਜਧਾਨੀ ਸੀ, ਬੜਾ ਵੱਡਾ ਨਗਰ ਵਸਦਾ ਸੀ। ਇਹ ਸਾਧ ਸੰਗਤ ਜੀ ਕੁਦਰਤ ਦੀਆਂ ਖੇਡਾਂ ਹਨ। ਜਿਹੜੇ ਸ਼ਹਿਰ ਕਦੀ ਬੜੇ ਵੱਡੇ ਸਨ ਪੰਜਾਬ ਚ, ਅੱਜ ਛੋਟੇ ਜੇ ਰਹਿ ਗਏ। ਜਿਹੜੇ ਨਿੱਕੇ ਨਿੱਕੇ ਸਨ ਉਹ ਬੜੇ ਵੱਡੇ ਬਣ ਗਏ। ਆਪਾਂ ਨੂੰ ਕਈ ਵਾਰ ਹੈਰਾਨੀ ਹੁੰਦੀ ਹੈ ਵੀ ਇਹ ਕਿਵੇਂ ਹੁੰਦਾ ਹੈ। ਇਹ ਅਕਾਲ ਪੁਰਖ ਦੀ ਖੇਡ ਹੈ। ਜਲ ਤੇ ਥਲ ਕਰ ਥਲ ਤੇ ਕੂਹਾਂ, ਕੂਪ ਤੇ ਮੇਲ ਕਰਾਵੈ, ਧਰਤੀ ਤੇ ਆਕਾਸ਼ ਚੜਾਵੈ, ਚੜੇ ਆਕਾਸ਼ ਚੜਾਵੈ। ਨਦੀਆਂ ਵਿੱਚ ਟਿੱਬੇ ਤੇ ਖਾਲੇ, ਨਦੀਆਂ ਚ ਟਿੱਬੇ ਆਪਾਂ ਵੇਖੇ ਹੈ। ਜਿੱਥੇ ਨਦੀਆਂ ਵਗਦੀਆਂ ਸੀ ਨਾ, ਆ ਉੱਥੇ ਸੜਕਾਂ ਬਣਾਉਣ ਵਾਲਿਆਂ ਨੇ ਬਲਡੋਜ਼ਰਾਂ ਨਾਲ ਮਿੱਟੀ ਸੱਟ 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 ਕੇ ਪਹਾੜ ਖੜੇ ਕਰਕੇ ਵੇਖੋ ਜੀਟੀ ਰੋਡ ਤੇ ਕੀ ਬਣਿਆ। ਇਹ ਖੇਡ ਤਾਂ ਅਕਾਲ ਪੁਰਖ ਦੀ ਹੈ। ਨਦੀਆਂ ਚ ਟਿੱਬੇ ਖੜੇ ਕਰ ਦਿੰਦਾ ਤੇ ਸਰੀ ਕਰੇ ਅਸਗਾਹ, ਜਿੱਥੇ ਮੈਦਾਨ ਹੁੰਦਾ ਉੱਥੇ ਡੂੰਘੇ ਸਰੋਵਰ ਬਣਾ ਦਿੰਦਾ। ਪਰਮਾਤਮਾ ਦੇ ਰੰਗ ਨੇ ਵੱਡੇ ਵੱਡੇ ਨਗਰਾਂ ਨੂੰ ਛੋਟੀਆਂ ਛੋਟੀਆਂ ਬਸਤੀਆਂ ਬਣਾ ਦਿੰਦਾ। ਉਧਰ ਬਾਈ ਧਾਰ ਦੇ ਰਾਜਿਆਂ ਦੀਆਂ ਜਿਹੜੀਆਂ ਰਾਜਧਾਨੀਆਂ ਸਨ ਉਹ ਜਾ ਕੇ ਦੇਖੀਏ ਨਾ, ਜਿਹੜੇ ਉਧਰ ਦੇ ਸਿੰਘ ਉਹ ਦੱਸਦੇ ਹਨ, ਕਹਿੰਦੇ ਕੋਈ ਕੋਈ ਰਾਜਧਾਨੀ ਨਜ਼ਰ ਆਉਂਦੀ ਹੈ, ਬਾਕੀ ਐਵੇਂ ਚਾਰ ਚਾਰ ਘਰ ਹੀ ਰਹਿ ਗਏ, ਖਤਮ ਹੋ ਗਏ। ਕਦੀ ਰਾਜਧਾਨੀਆਂ ਸੀ, ਅੱਜ ਉਜਾੜ ਬਣ ਗਏ। ਤੇ ਇਸੇ ਤਰ੍ਹਾਂ ਸੁਲਤਾਨਪੁਰ ਉਸ ਜ਼ਮਾਨੇ 'ਚ ਬੜਾ ਵੱਡਾ ਨਗਰ ਸੀਗਾ। ਉਹਦੇ ਬਾਜ਼ਾਰ, ਉਹਦੀਆਂ ਗਲੀਆਂ ਗੁਰੂ ਨਾਨਕ ਦੇਵ ਜੀ ਨੇ ਆ ਕੇ ਵੇਖੀਆਂ ਨੇ।
ਕਹੇ ਧਾਮ ਜੈ ਰਾਮ ਬੇਦੀਨ ਰਾਏ,
ਖੇਤੀਆਂ ਦੇ ਰਾਜੇ ਗੁਰੂ ਨਾਨਕ ਦੇਵ ਪਰਮਾਤਮਾ ਸਰੂਪ ਆਪਣੇ ਭਾਈਏ ਜੈ ਰਾਮ ਦੇ ਘਰ ਗਏ ਨੇ।
ਤਬੈ ਨਾਨਕੀ ਸੋਦਰੀ ਦੇਖਦਾਏ,
ਸਤਿਗੁਰਾਂ ਦੀ ਸੋਦਰੀ, ਸੋਦਰੀ ਕਹਿੰਦੇ ਭੈਣ ਨੂੰ, ਸੋ ਉਦਰੀ ਉਧਰ ਕਹਿੰਦੇ ਪੇਟ ਨੂੰ, ਜੇ ਇੱਕ ਪੇਟ ਤੋਂ ਬੱਚੇ ਜਨਮ ਲੈਂਦੇ ਉਹ ਸੋਦਰ ਕਹਿੰਦੇ ਆ। ਸੋਦਰੀ ਦਾ ਮਤਲਬ ਮਾਂ ਜਾਈ ਭੈਣ। ਸ੍ਰੀ ਗੁਰੂ ਨਾਨਕ ਸਾਹਿਬ ਦੀ ਵੱਡੀ ਭੈਣ ਨੇ ਵੇਖਿਆ ਪਰਮੇਸ਼ਰ ਆਪ ਆ ਗਏ ਨੇ, ਤਾਂ ਮਾਂ ਭੈਣ ਬੇਬੇ ਨਾਨਕੀ ਦਾ ਰੋਮ ਰੋਮ ਖਿੜ ਗਿਆ ਤੇ ਦੌੜੀ ਆਈ ਹੈ।
ਉਬੈ ਪੈਰ ਪੈ ਆਨ ਕੈ ਤੀ ਸੁਤਾਰਿਓ,
ਸਾਧੂ ਸਤਨਾਮ। ਪੰਜ ਸਾਲ ਵੱਡੀ ਭੈਣ ਆਪਣੇ ਭਰਾ ਦੇ ਪੈਰਾਂ ਤੇ ਆ ਡਿੱਗੀ ਹੈ। ਦੁਨੀਆਂ ਵਿੱਚ ਐਸਾ ਨਹੀਂ ਹੁੰਦਾ, ਭੈਣਾਂ ਵੱਡੀਆਂ ਵੀ ਹੋਣ ਤਾਂ ਪਿਆਰ ਦਿੰਦੀਆਂ ਨੇ, ਛੋਟੀਆਂ ਹੋਣ ਤਾਂ ਪਿਆਰ ਲੈਂਦੀਆਂ ਪਰ ਮੱਥਾ ਨਹੀਂ ਟੇਕਦੀਆਂ ਭਰਾ। ਇਹ ਭੈਣ ਵੀ ਨਿਆਰੀ ਸੀ ਤੇ ਭਰਾ ਵੀ ਨਿਆਰਾ ਸੀ। ਪਰਮੇਸ਼ਰ ਦੀ ਭਗਤਣੀ ਭੈਣ ਨਾਨਕੀ ਆ ਕੇ ਮਹਾਰਾਜ ਦੇ ਚਰਨਾਂ ਦੇ ਸਿਰ ਧਰ ਦਿੱਤਾ।
ਦਇਆ ਐਨੀਓ ਦੇਖ ਭੈਣ ਨੂੰ ਉਚਾਰਿਓ,
ਤੇਰੀ ਉਮਰ ਮੇਰੇ ਨਾਲੋਂ 5 ਸਾਲ ਜ਼ਿਆਦਾ ਹੈ, ਮੇਰੇ ਵਾਸਤੇ ਯੋਗ ਹੈ ਕਿ ਮੈਂ ਤੇਰੇ ਪੈਰਾਂ ਦੇ ਸਿਰ ਧਰ ਕੇ ਮੱਥਾ ਟੇਕਾਂ।
ਪੁੱਠੀ ਕਰੀ ਬਾਤ ਯੋਗੂ ਨਾ ਐਸੇ,
ਇਹ ਭੈਣ ਤੂੰ ਬੜਾ ਪੁੱਠਾ ਕੰਮ ਕੀਤਾ, ਪੁੱਠੀ ਬਾਤ ਕੀਤੀ, ਯੋਗੂ ਨਾ ਐਸੇ, ਏਦਾਂ ਠੀਕ ਨਹੀਂ ਹੈ। ਭੈਣ ਤਾਂ ਭਾਵੇਂ ਛੋਟੀ ਹੋਵੇ ਉਹ ਵੀ ਨੀ ਮੱਥਾ ਟੇਕਦੀ, ਤੂੰ ਤਾਂ ਵੱਡੀ ਹੈ, ਤੇਰੇ ਪੈਰਾਂ ਤੇ ਮੈਂ ਮੱਥਾ ਟੇਕਦਾ ਹਾਂ।
ਕੀ ਉਹ ਸੋਦਰੀ ਜੋ ਅਬੈ ਆਪ ਜੈਸੇ,
ਭੈਣ ਜੀ ਆਪ ਜੀ ਨੇ ਯੋਗ ਕੀਤਾ ਹੈ, ਇਹ ਯੋਗ ਨਹੀਂ ਹੈ, ਆਪਣੇ ਛੋਟੇ ਭਰਾ ਨੂੰ ਏਦਾਂ ਕਿਉਂ ਮੱਥਾ ਟੇਕਿਆ ਹੈ।
ਕਹੇ ਨਾਨਕੀ ਅੱਜ ਜੈਸੇ ਬਖਾਨੀ,
ਬੇਬੇ ਨਾਨਕੀ ਕਹਿਣ ਲੱਗੀ ਮਹਾਰਾਜ ਆਪ ਜੋ ਕਹਿੰਦੇ ਹੋ ਸੱਚ ਕਹਿੰਦੇ ਹੋ। ਆਖੋ ਸਤਨਾਮ
ਸ੍ਰੀ ਵਾਹਿਗੁਰੂ।
ਸਾਧ ਜੀ ਭਗਤੀ 100 ਜਨਮ ਚ ਵੀ ਨਹੀਂ ਸਿੱਖੀ ਜਾਂਦੀ, ਇਹ ਰੋਜ਼ ਗੱਲਾਂ ਸਿੱਖਣ ਨੂੰ ਮਿਲਦੀਆਂ ਨੇ ਗੁਰੂ ਕਿਰਪਾ ਹੋਵੇ ਤਾਂ। ਬੇਬੇ ਨਾਨਕੀ ਭਗਤੀ ਦਾ ਅਵਤਾਰ ਸੀ, ਉਹਨੂੰ ਜੋ ਗਿਆਨ ਸੀ ਉਹਨੂੰ ਸੋਝੀ। ਜੇ ਕੋਈ ਸਾਡੇ ਵਰਗਾ ਹੁੰਦਾ ਤੇ ਉਹਨੇ ਬਾਬੇ ਦੀ ਗੱਲ ਕੱਟ ਦੇਣੀ, ਨਹੀਂ 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 ਮਹਾਰਾਜ ਤੁਸੀਂ ਠੀਕ ਨਹੀਂ ਕਹਿੰਦੇ, ਤੁਸੀਂ ਅਵਤਾਰ ਹੋ ਤੇ ਅਸੀਂ ਤੁਹਾਡੇ ਚਰਨਾਂ ਤੇ ਮੱਥਾ ਤੇ। ਗੱਲ ਕਰਨ ਦਾ ਹੀ ਪਤਾ ਨੀ, ਮਹਾਂਪੁਰਸ਼ ਕੋਈ ਬਚਨ ਕਰ ਰਹੇ ਤੇ ਆਪਾਂ ਕਹਿ ਦਈਏ ਨਹੀਂ ਨਹੀਂ ਤੁਸੀਂ ਠੀਕ ਨੀ ਕਹਿੰਦੇ, ਉੱਥੇ ਭਗਤੀ ਕਿੱਥੇ ਰਹਿ ਗਈ, ਉੱਥੇ ਤਾਂ ਬੇਅਦਬੀ ਹੋ ਗਈ ਮਹਾਂਪੁਰਸ਼ਾਂ ਦੀ। ਬੇਬੇ ਨਾਨਕੀ ਕਹਿੰਦੀ ਮਹਾਰਾਜ ਆਪ ਜੋ ਕੁਝ ਕਹਿ ਰਹੇ ਹੋ ਠੀਕ ਕਹਿ ਰਹੇ ਹੋ, ਦੁਰੁਸਤ ਕਹਿ ਰਹੇ ਹੋ, ਯਾਨੀ ਮੈਂ 5 ਸਾਲ ਵੱਡੀ ਹਾਂ ਇਹਦੇ 'ਚ ਵੀ ਕੋਈ ਸ਼ੱਕ ਨਹੀਂ, ਭੈਣ ਹਾਂ ਇਹਦੇ ਵਿੱਚ ਵੀ ਕੋਈ ਸ਼ੱਕ ਨਹੀਂ, ਤੁਸੀਂ ਉਮਰ ਕਰਕੇ ਛੋਟੇ ਹੋ ਕੋਈ ਸ਼ੱਕ ਨਹੀਂ, ਤੁਸੀਂ ਮੱਥਾ ਟੇਕਣਾ ਹੈ ਇਹਦੇ 'ਚ ਵੀ ਕੋਈ ਸ਼ੰਕਾ ਨਹੀਂ, ਪਰ ਫਿਰ ਵੀ ਸੱਚੇ ਪਾਤਸ਼ਾਹ
ਪਰਮਾਨੀ,
ਪਰ ਜੇ ਤੁਸੀਂ ਇਕੱਲੇ ਮੇਰੇ ਭਰਾ ਹੋ ਫਿਰ ਇਹ ਗੱਲਾਂ ਪ੍ਰਮਾਣਿਕ ਹਨ, ਫਿਰ ਜੋ ਕੁਝ ਵੀ ਤੁਸੀਂ ਕਿਹਾ ਉਸੇ ਤਰ੍ਹਾਂ ਹੀ ਹੋਣਾ ਚਾਹੀਦਾ। ਜੇ ਤੁਸੀਂ ਇਕੱਲੇ ਭਰਾ ਹੀ ਹੋਵੋ,
ਨਹੀਂ ਪ੍ਰਾਪਤ ਕਾਂਗੇ ਜਗੀ ਦੇਖੋ,
ਮਹਾਰਾਜ ਤੁਸੀਂ ਨਿਰਾਲੰਭ ਨਿਰਾਹਾਰ ਨੇ ਕੇਵਲ ਨਿਰੰਕਾਰ ਨਿਰਾਲਮ ਸਭ ਤੋਂ ਵੱਖਰੇ ਹੋ। ਆਖੋ ਸਤਨਾਮ
ਸ੍ਰੀ ਵਾਹਿਗੁਰੂ।
ਸਾਧ ਨਾ ਨਾਦ ਨਾ ਜਾਤ ਨਾ ਜਾਕਰ, ਰੂਪ ਨਾ ਰੰਗ ਨਾ ਰੇਖ ਨਾ ਭੇਖ, ਨਾ ਤੁਹਾਡੀ ਕੋਈ ਮਾਂ, ਨਾ ਤੁਹਾਡਾ ਕੋਈ ਪਿਓ, ਨਾ ਤੁਹਾਡਾ ਕੋਈ ਭੈਣ, ਨਾ ਤੁਹਾਡਾ ਕੋਈ ਭਾਈ, ਨਾ ਤੁਹਾਡਾ ਕੋਈ ਪੁੱਤਰ, ਨਾ ਕੋਈ ਨਾ ਰੂਪ ਨਾ ਰੰਗ ਨਾ ਰੇਖ, ਤ੍ਰਿਗੁਣ ਤੇ ਪ੍ਰਭ ਭਿੰਨ। ਮਹਾਰਾਜ ਤੁਸੀਂ ਇਕੱਲੇ ਭਰਾ ਨਹੀਂ, ਤੁਸੀਂ ਸੰਸਾਰ ਦੇ ਜਗਤ ਦੇ ਮਾਲਕ ਹੋ, ਜਗਨ ਈਸ਼ ਦੇਖੋ। ਮੈਂ ਤੁਹਾਨੂੰ ਪਰਮਾਤਮਾ ਪਰਮੇਸ਼ਰ ਵਾਹਿਗੁਰੂ ਦਾ ਸਰੂਪ ਸਮਝਦੀ ਹਾਂ।
کیو سو دریجو نہیں پرات کانکے جگنی جپے کو ہردے اپنے میں نہ پراتا بلے کو
میں آپ کو پرمیشر سمجھ دیا پراتا نہیں سمجھ دی مہاراج اور اس سے چھوٹے ہیں سنگ جی جی دنیا کے لوگ نے وہ دنیاوی رشتے چکی پھرتے ہیں انہوں رشتے ہی روئی جانے جہے رب کے بھگت نے وہ انہوں رشتے تچھ سمجھتے ہیں کچھ بھی نہیں اپنی نگاہاں ہیں اپنے دیتے ہوئے نام ہیں جی ابھی کسی بندے کا نام سجن سنگھ رکھا سجن سنگھ ضروری تو نہیں بھی سجن سنگھ ہی نام رکھنا سی ماپیا نے رکھ دیتا گجن سنگھ بھی رکھ سکتے دشت سنگھ بھی رکھ سکتے کوئی بھڑا نام ہی رکھ سکتے سی ہو سکتا ہے وہ نام بدلیا بھی جائے آپ کہنے ماسی انگریز کہتے آنٹی یہ کوئی ہے آپ مامی کہنے ہاں ماسی کہنے ہیں وہ آنٹی نال ہی سار دیندے آپ ماسڑ جی کہنے ہیں وہ انکل کہہ کے سار دیندے نے نام وکھرے وکھرے نے اپنے کلپے ہوئے نے کوئی رشتہ سچا نہیں آپ برا کہنے ہیں انگریز بردر کہہ دیندے نے ایران والے برادر کہہ دیندے نے سنسکرت والے بھراتا کہہ دیندے نے کوئی بھائی کہہ دیندا ہے پتا نہیں کنے نام گلتے ہوئے زبان کی کھیڑ ہے خیال کی کھیڑ ہے واسطے کوئی کچھ نہیں ہے ایک اکال پورکھ کی آخو ست نام مہاراج تھی پرمیشر ہو بس میرے واسطے پرمیشر ہو میں دنیاوی رشتے کچھ نہیں سمجھتی یہ کلپنا نے یہ پیو ہے یہ ماں ہے یہ بھرا ہے یہ پتر ہے یہ خون کے رشتے جھوٹے کلپے ہوئے ہیں آتما کے پرماتما کا رشتہ سچا ہے میرے تھی نرنکار ہو میرے پربھو ہو میرے ست گرو ہو مہاراج نہ آد ہے نہ ہے مہاراج نہ جمتے ہو نہ مرتے ہو اور مہاراج بےنت سروپ ہے انت تو پرے تاری کھیڈ ہے جہے برا بھن چاچے تائے مامے پوپے تیرے سارے انت والے نے انہاں دا انت ہو جاندا ہے مہاراج جڑا آتما تے پرماتما دا رشتہ دا انت کوئی نہیں ہوندا تسی بےنت ہو تے میں تہانوں بےنت روپ سمجھ کر کے نمسکار کیتی ہے
پتا ہے نہ ماتا نہ بندھن انوپن
مہاراج تہاڈی نہ کوئی ماں ہے نہ کوئی تہاڈا پیو ہے تھاپیا نہ جائے کیتا نہ ہوئے آپے آپ نرنجن سوئے مہاراج نہ تو آتا کوئی بھائی بندو ہے
نج پتا ہے نہ ماتا نہ بندن انوپن نجن اچھ دے دے تاری دے آلن
مہاراج اپما تو رہے تو انو کیلی اپما دائیے یہ دے برگا کہیے انوپ سروپ ہے تو آتا اپنی اچھا نال آس روپ تارن کیتا ہے اے آکار اے پسار سنسار مہاراج دی اچھا کر کے اچھا کی ہے اچھا ہی مایا ہے کہندے ایک برہم چیتن آکھنڈت تاتے اپجی اچھا تاہی کو مایا کہیت ہے نکے سنیوں سچھا کہندے مایا کی ہے کہندے برہم دی اچھا ہی مایا ہے مہاراج اپنی اچھا نال سنسار بنایا تسی آپ ہی سنسار چ ورت رہے ہو تے آپ ہی یہ گرو نانک روپ اوتار دھار کے آئے ہو
اتارن مدنگ جگنگ جیو جالنگ
اے مہاراج تسی سنسار دے مند منتی جیواں نو ادھارن واسطے آئے ہو ڈبدیاں نو پل ساگر تو باہر لگان واسطے آئے ہو
کلی کال ماہی پتھارو سچالے
سمے اندر جد ساری دنیا برائے پی ہوئی ہے اجاڑ دھکے کھا رہی ہے مہاراج تھی کرزگی جیوا نو سیدے راہ پاؤ واسطے آئے ہو
ਮਿਟਾਵੋ ਕੁਪੰਤਨ ਕੋ ਦਮਨ ਕੋ ਚਾਲੇ।
ਭੈੜੇ ਪੁੱਠੇ ਰਾਹ ਜਿਹੜੇ ਨੇ ਉਹਨਾਂ ਨੂੰ ਮਿਟਾਉਣ ਵਾਸਤੇ, ਭੈੜੇ ਰਾਹ ਤੋਂ ਲੋਕਾਂ ਨੂੰ ਵਰਜਣ ਵਾਸਤੇ, ਹਟਾਉਣ ਵਾਸਤੇ ਆਏ ਹੋ।
ਸਦਾ ਐਸੀ ਮੋਹਿ ਕੋ ਦਾਨ ਦੀਜੈ।
ਇਹ ਮੇਰੇ ਮਾਲਕ, ਇਹ ਗੁਰੂ ਨਾਨਕ, ਇਹ ਸੱਚੇ ਪਾਤਸ਼ਾਹ, ਮੈਨੂੰ ਸਦਾ ਹੀ ਇਸ ਤਰ੍ਹਾਂ ਨਿਵਾਜਦੇ ਰਹਿਣਾ, ਸਦਾ ਹੀ ਆਪਣੇ ਚਰਨਾਂ ਦੀ ਧੂੜ ਮੇਰੇ ਮੱਥੇ ਤੇ ਲਾਉਂਦੇ ਰਹਿਣਾ।
ਮਤੰਗੰ ਮਤੰ ਬਿਸਾਰੋ ਕਬੈ ਯੋ ਪ੍ਰਸੀਜੈ।
ਮਹਾਰਾਜ, ਇਸ ਤਰ੍ਹਾਂ ਮੇਰੇ ਤੇ ਪ੍ਰਸੰਨ ਹੋਣਾ ਵੀ ਮੈਨੂੰ ਭੁਲਾ ਨਾ ਦੇਣਾ, ਮੇਰੀ ਬੁੱਧੀ ਵਿੱਚ, ਮੇਰੇ ਮਨ ਵਿੱਚ, ਮੇਰੇ ਅੰਤਸ਼ਕਰਨ ਵਿੱਚ ਆਪਣੇ ਸੋਹਣੇ ਸੋਹਣੇ ਚਰਨ ਸਦਾ ਹੀ ਵਸਾਈ ਰੱਖਣੇ।
ਕਿਤੇ ਮਤ ਜੈ ਰਾਮ ਆਇਓ ਤਾਈ।
ਇਤਨੇ ਨੂੰ ਭਾਈਆ ਜੈ ਰਾਮ ਜੀ ਆਪਣੀ ਡਿਊਟੀ ਤੋਂ ਵਾਪਸ ਘਰ ਆ ਗਏ।
ਸੁਖਾ ਨਾਨਕੀ ਤੋਂ ਮਿਲੋ ਬੈਸ ਜਾਈ।
ਜਦੋਂ ਕਿਤੇ ਮਹਾਰਾਜ ਗੁਰੂ ਨਾਨਕ ਦੇਵ ਜੀ ਆਪਣੀ ਭੈਣ ਦੇ ਕੋਲ ਬੈਠੇ ਬਚਨ ਕਰ ਰਹੇ ਸਨ, ਉੱਥੇ ਭਾਈਆ ਜੀ ਆਏ।
ਉੱਠੇ ਬੰਦਨਾ ਕੋ ਨਿਹਾਰੇ ਜੈਰਾਮਾ।
ਜਦੋਂ ਭਾਈਆ ਜੈਰਾਮ ਜੀ ਆਏ ਗੁਰੂ ਨਾਨਕ ਸਾਹਿਬ ਜੀ ਆਪਣੇ ਭਾਈਆ ਜੀ ਨੂੰ ਬੰਦਨਾ ਕਰਨ ਵਾਸਤੇ, ਉਹਨਾਂ ਦਾ ਸਤਿਕਾਰ ਕਰਨ ਵਾਸਤੇ, ਕਿਉਂਕਿ ਵੱਡੇ ਲੋਕ ਜਿਹੜੇ ਹੁੰਦੇ ਨੇ ਉਹ ਮਰਿਆਦਾ ਦਾ ਬੜਾ ਖਿਆਲ ਰੱਖਦੇ, ਆਪਣੇ ਤੋਂ ਵੱਡਿਆਂ ਨੂੰ ਨਮਸਕਾਰ ਕਰਨੀ, ਗੋਡੇ ਹੱਥ ਲਾਉਣਾ, ਪੈਰੀ ਹੱਥ ਲਾਉਣਾ, ਇਹ ਮਹਾਂਪੁਰਸ਼ਾਂ ਦੀ ਰੀਤੀ ਹੈ। ਅੱਜ ਕੱਲ੍ਹ ਬਹੁਤ ਕੱਟੜਵਾਦ ਸਾਡੇ ਪੰਥ ਵਿੱਚ ਆ ਗਿਆ। ਬਸ ਕਈ ਗੱਲਾਂ ਐਸੀਆਂ ਨੇ ਜਿਹੜੀਆਂ ਸਾਫ ਸਿੰਘ ਜੀ ਕਰਨ ਦਾ ਫਾਇਦਾ ਕੋਈ ਨਹੀਂ, ਲੋਕ ਸੁਣ ਕੇ ਰਾਜ਼ੀ ਨਹੀਂ ਹੁੰਦੇ। ਉਹ ਕਈ ਬਜ਼ੁਰਗਾਂ ਨੂੰ ਨਮਸਕਾਰ ਕਰਨ ਤੋਂ ਵੀ ਕਹਿਣਗੇ ਨਹੀਂ ਜੀ, ਇਹ ਤਾਂ ਮਨ ਮੱਤ ਹੈ। ਜਦੋਂ ਕਿ ਬਾਣੀ ਕਹਿੰਦੀ ਗੁਰਸਿੱਖਾਂ ਕੀ ਹਰ ਧੂੜ ਤੇ ਹਮ ਪਾਪੀ ਦੀ ਗੱਤ। ਬਾਬਾ ਬੁੱਢਾ ਜੀ ਛੇਵੇਂ ਪਾਤਸ਼ਾਹ ਨੂੰ ਮੱਥਾ ਟੇਕਿਆ ਕਰਦੇ ਸਨ, ਤੇ ਬਾਬਾ ਜੀ ਗੁਰੂ ਹਰਗੋਬਿੰਦ ਸਾਹਿਬ ਨੂੰ ਆਪਣਾ ਗੁਰੂ ਮੰਨਦੇ ਸਨ, ਤੇ ਗੁਰੂ ਹਰਗੋਬਿੰਦ ਸਾਹਿਬ ਬਾਬਾ ਬੁੱਢਾ ਜੀ ਨੂੰ ਮੱਥਾ ਟੇਕਦੇ ਸਨ। ਕਿਉਂ? ਕਿਉਂਕਿ ਉਹ ਗੁਰੂ ਨਾਨਕ ਦਾ ਵੱਡਾ ਸਿੱਖ ਹੈ, ਉਹਦੇ ਚਰਨਾਂ ਦੀ ਧੂੜ ਗੁਰਬਾਣੀ ਕਹਿ ਰਹੀ ਹੈ, ਗੁਰਸਿੱਖਾਂ ਕੀ ਹਰ ਧੂੜ ਦੇ ਹਮ ਪਾਪੀ ਵੀ ਗੱਤ ਪਾ। ਵੱਡੇ ਲੋਕਾਂ ਨੇ ਮਰਿਆਦਾ ਬਣਾਈ ਸਾਨੂੰ ਰਾਹ ਪਾਉਣ ਵਾਸਤੇ, ਅਸੀਂ ਫੇਰ ਵੀ ਆਪਣੀ ਮਨ ਮੱਤ ਤੇ ਜਿੱਦ ਕਰ ਜਾਂਦੇ ਹਾਂ। ਗੁਰੂ ਸਾਹਿਬ ਨੇ ਜਿਹੜੀ ਫਤਿਹ ਦੀ ਮਰਿਆਦਾ ਦਿੱਤੀ ਹੈ ਨਾ, ਇਹ ਵੱਡੀ ਚੀਜ਼ ਹੈ। ਇਹ ਫੌਜ ਵਾਸਤੇ ਹੈ। ਫੌਜੀ ਸਿੰਘ ਜਿਹੜੇ ਹੁੰਦੇ ਨਾ ਸ਼ਸਤਰਧਾਰੀ, ਉਹਨਾਂ ਨੂੰ, ਕਿਉਂਕਿ ਸ਼ਸਤਰਧਾਰੀ ਹੁੰਦੇ ਆ, ਉਹਨਾਂ ਨੂੰ ਕਿਸੇ ਦੇ ਪੈਰੀ ਹੱਥ ਲਾਉਣ ਦੀ ਇਜਾਜ਼ਤ ਨਹੀਂ ਹੈ। ਸ਼ਸਤਰਧਾਰੀ ਕਿਸੇ ਦੇ ਹੱਥ ਵੀ ਨਹੀਂ ਮਿਲਾ ਸਕਦਾ। ਜਿਹੜੇ ਪੁਰਾਣੇ ਨਿਹੰਗ ਸਿੰਘ ਹੁੰਦੇ ਸੀ, ਮੈਂ ਦੇਖੇ ਹੈ, ਉਹ ਏਦਾਂ ਕਦੀ ਕਿਸੇ ਨੂੰ ਹੱਥ ਨਹੀਂ ਸੀ ਮਿਲਾਉਂਦੇ। ਦੂਰੋਂ ਹੀ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਉਹਦਾ ਇੱਕ ਕਾਰਨ ਹੈ, ਹੱਥ ਮਿਲਾਈਏ, ਅਗਲਾ ਹੱਥ ਫੜ ਕੇ ਸ਼ਸਤਰ ਖੋਹ ਲਵੇ। ਸ਼ਸਤਰਧਾਰੀ ਦਾ ਸੌ ਦੁਸ਼ਮਣ ਹੁੰਦਾ। ਇਸ ਕਰਕੇ ਸ਼ਸਤਰਧਾਰੀ ਨੂੰ ਹੁਕਮ ਹੈ ਵੀ ਫਤਿਹ ਦੂਰੋਂ ਹੀ ਬੁਲਾਵੇ, ਸ਼ਸਤਰਧਾਰੀ ਕਿਸੇ ਦੇ ਪੈਰੀ ਹੱਥ ਨਹੀਂ ਲਾਵੇ। ਪਰ ਜਿਹੜੇ ਸਧਾਰਨ ਗੁਰਸਿੱਖ ਸਾਡੇ ਵਰਗੇ ਹਨ, ਉਹਨਾਂ ਨੂੰ ਮਰਿਆਦਾ ਅਨੁਸਾਰ ਵੱਡੇ ਛੋਟੇ ਤਮੀਜ਼ ਹੋਣੀ ਚਾਹੀਦੀ ਹੈ ਵੀ ਕਿੱਥੇ ਕਿਸ ਤਰ੍ਹਾਂ ਵਰਤਣਾ ਹੈ। ਇਹ ਗੱਲਾਂ ਸਾਰੀਆਂ ਸਾਧ ਸੰਗਤ ਜੀ ਬੜੀਆਂ ਬਰੀਕੀ ਨਾਲ ਸਮਝਣ ਵਾਲੀਆਂ। ਧੰਨ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ, ਆਪਣੀ ਭੈਣ ਨੂੰ ਨਮਸਕਾਰ ਕੀਤੀ ਹੈ ਤੇ ਭਾਈਆ ਜੈ ਰਾਮ ਨੂੰ ਨਮਸਕਾਰ ਕਰਨ ਲੱਗੇ ਹਨ।
ਕਹੇ ਭੈਣ ਜੈ ਰਾਮ ਧਾਮਨ ਕੁਨੀਤਾ।
ਨਮਸਕਾਰ ਕੀਤੀ ਤੇ ਉਹਨਾਂ ਨੇ ਹੱਥ ਫੜ ਲਏ, ਕਹਿੰਦੇ ਨਾ ਮਹਾਰਾਜ, ਉਹਨਾਂ ਨੂੰ ਪਤਾ ਸੀ ਕਿ ਇਹ ਮੇਰੇ ਪਰਮੇਸ਼ਰ ਹਨ, ਇਹਨਾਂ ਵਿੱਚ ਜੋਤ ਹੈ ਨਿਰੰਕਾਰ ਦੀ, ਮੈਂ ਇਹਨਾਂ ਤੋਂ ਪੈਰੀ ਹੱਥ ਨਹੀਂ ਲਵਾਉਣਾ। ਔਰ ਇੱਕ ਗੱਲ ਹੈ ਦੱਸ ਵੀ, ਜਿਹੜਾ ਸ਼ੌਂਕ ਨਾਲ ਪੈਰੀ ਹੱਥ ਲਾਵੇ ਉਹਦੇ ਲਾਣੇ ਵੀ ਨਹੀਂ ਚਾਹੀਦੇ। ਪੈਰੀ ਲਵਾਉਣ ਦਾ ਕਈਆਂ ਨੂੰ ਸ਼ੌਂਕ ਹੁੰਦਾ ਵੀ ਸਾਨੂੰ ਲੋਕ ਮੱਥਾ ਟੇਕਣ, ਉਹ ਜਿਹੜੇ ਪੈਰੀ ਹੱਥ ਨਹੀਂ ਲਾਉਣਾ ਚਾਹੀਦਾ ਪਖੰਡੀ ਦੇ। ਤੇ ਜਿਹੜਾ ਗੁਰਮੁਖ ਹੈ, ਕਰਨੀ ਵਾਲਾ ਹੈ, ਉਹਨੂੰ ਨਮਸਕਾਰ ਕਰਨੀ ਗੁਰਬਾਣੀ ਦਾ ਹੁਕਮ ਹੈ। ਬੜੀਆਂ ਬਰੀਕੀਆਂ ਨੇ ਸਾਰੀ, ਹਰ ਗੱਲ ਵਿੱਚ ਰਮਜ ਹੈ। ਅਸੀਂ ਇੱਕੋ ਥਾਂ ਤੇ ਡਾਂਗ ਲੈ ਕੇ ਖਲੋ ਜਾਂਦੇ ਹਾਂ, ਦੂਜੀ ਗੱਲ ਸਮਝਦੇ ਨਹੀਂ, ਦੂਜਾ ਪੱਖ ਵਿਚਾਰਦੇ ਨਹੀਂ ਗੁਰਬਾਣੀ ਦਾ। ਸੋ ਸਾਰੇ ਵਿਚਾਰ ਹਨ ਇੱਥੇ। ਹੁਣ ਦੇਖੋ ਭਾਈਆ ਜੈ ਰਾਮ ਜੀ ਨੂੰ ਮਹਾਰਾਜ ਨਮਸਕਾਰ ਕਰਨ ਲੱਗੇ ਤਾਂ ਉਹਨਾਂ ਨੇ ਮਹਾਰਾਜ ਦੇ ਹੱਥ ਫੜ ਕੇ ਉਹਨੂੰ ਹਟਾਇਆ, ਨਾ ਮਹਾਰਾਜ ਤੁਸੀਂ ਐਸਾ ਨਾ ਕਰੋ। ਤੇ ਫਿਰ ਭਾਈਆ ਜੈ ਰਾਮ ਦੇ ਮੂੰਹ ਤੋਂ ਪਹਿਲਾ ਬੋਲ ਨਿਕਲਿਆ, ਸੱਚੇ ਪਾਤਸ਼ਾਹ ਅੱਜ ਮੇਰਾ ਘਰ ਪਵਿੱਤਰ ਕਰ ਦਿੰਦਾ। ਜਿੱਥੇ ਬੈਸਨ ਸਾਧ ਜਨ ਸੋ ਸਾਨ ਸੁਹੰਦਾ, ਓਏ ਸੇਵਨ ਸਮਰਥ ਆਪਣਾ ਬਿਨਸੈ ਸਭ ਮੰਦਾ। ਜਿੱਥੇ ਪੂਰਨ ਸਾਧੂ ਆਉਂਦਾ ਉਹ ਸਾਧੂ ਮਹਾਂਪੁਰਸ਼ ਜਿੱਥੇ ਚਰਨ ਧਰਦਾ ਉਹ ਧਰਤੀ ਪਵਿੱਤਰ ਪਾਵਨ ਹੋ ਜਾਂਦੀ ਹੈ। ਹਾਂਜੀ
ਭਇਓ ਆਵਨੇ ਤੇ ਉਡੀ ਕੰਸ ਨੀਤਾ,
ਮਹਾਰਾਜ ਨੇ ਉਡੀਕਾਂ ਕਰਦਾ ਸੀ ਕਦੋਂ ਮਹਾਰਾਜ ਮੇਰੇ ਘਰ ਚਰਨ ਪਾਣਗੇ। ਮੈਨੂੰ ਪਹਿਲਾਂ ਹੀ ਪਤਾ ਲੱਗ ਚੁੱਕਾ ਸੀ ਕਿ ਆਪ ਜੀ ਨੇ ਇੱਥੇ ਆਉਣਾ ਹੈ, ਤੋ ਆਪ ਜੀ ਦੀ ਮੈਂ ਉਡੀਕ ਕਰ ਰਿਹਾ ਸੀ। ਅੱਜ ਭਾਗ ਜਾ ਕੇ ਮਹਾਰਾਜ ਗਰੀਬ ਨਿਵਾਜ ਆਪ ਜੀ ਸਾਡੇ ਘਰ ਆਏ ਹੋ।
ਨਿਹਾਲੰ ਕੀਓ ਮੋਏ ਦੀਨੋ ਦੀਦਾਰੰਗ,
ਨਿਹਾਲ ਕੀਤਾ ਰੇ ਮੈਨੂੰ ਮਹਾਰਾਜ, ਬੜੀ ਕਿਰਪਾ ਕੀਤੀ ਜੇ, ਮੇਰੇ ਤੇ ਬੜੀ ਰਹਿਮਤ ਕੀਤੀ ਜੇ, ਨਿਹਾਲ ਕਰ ਦਿੱਤਾ ਜੇ ਦਰਸ਼ਨ ਦੇ ਕੇ।
ਅਹੋ ਸੰਤ ਰੂਪੰ ਅਨੂਪੰ ਦਿਆਰੰਗ,
ਮਹਾਰਾਜ ਸੰਤ ਰੂਪ ਹੋ, ਸ਼ਾਂਤ ਰੂਪ ਹੋ, ਅਨੂਪੰ ਦਿਆਲ, ਉਪਮਾ ਤੋਂ ਰਹਿਤ ਹੋ ਔਰ ਦਿਆਲੂ ਸਰੂਪ ਹੋ, ਤੁਹਾਡੀ ਕੋਈ ਉਪਮਾ ਕਰ ਹੀ ਨਹੀਂ ਸਕਦਾ, ਤੁਹਾਡੀ ਕਿਤਨੀ ਕੁ ਮਹਿਮਾ ਮੈਂ ਬਿਆਨ ਕਰਾਂ।
ਚਹੋ ਪੋਸ਼ ਜੰਗ ਜੈਤ ਤੈਸੀ ਅੰਡਾਵੋ,
ਇਹ ਮਹਾਰਾਜ ਇਹ ਘਰ ਤੁਹਾਡਾ ਹੈ, ਇਹ ਧਰਤੀ ਤੁਹਾਡੀ ਹੈ, ਇਹ ਜੈ ਰਾਮ ਤੁਹਾਡਾ ਹੈ। ਮਹਾਰਾਜ ਜੈਸੀ ਸੁੰਦਰ ਪੁਸ਼ਾਕ ਆਪ ਦੀ ਪਾਣੀ ਚਾਹੋ, ਜਿਸ ਤਰ੍ਹਾਂ ਦਾ ਵੀ ਸੁੰਦਰ ਤੋਂ ਸੁੰਦਰ ਕੱਪੜਾ ਪਾਉਣਾ ਚਾਹੋ ਓਦਾਂ ਦਾ ਹੀ ਪਹਿਨੋ। ਆਪ ਜੀ ਦਾ ਜੀ ਕਰੇ ਤੇ ਆਪ ਭਾਵੇਂ ਕਿਤਨਾ ਮਹਿੰਗਾ ਕੱਪੜਾ ਹੋਵੇ ਉਹ ਖਰੀਦੋ ਤੇ ਆਪਣੇ ਸਰੀਰ ਤੇ ਪਾਓ।
ਰੁਚੈ ਜੋ ਹਿਰਦੈ ਤੋਂ ਪਲੀ ਪੰਥ ਖਾਓ,
ਮਹਾਰਾਜ ਜੈਸਾ ਭੋਜਨ ਚੰਗੇ ਤੋਂ ਚੰਗਾ ਖਾਣ ਨੂੰ ਜੀ ਕਰੇ, ਉਹ ਰੁਚੀ ਅਨੁਸਾਰ ਸਵਾਦਿਸ਼ਟ ਭੋਜਨ ਵੀ ਆਪ ਛਕੋ।
ਰਹੋ ਬੈਠ ਆਪਨ ਨਿਕੇਤਨ ਤੁਮਾਰੋ,
ਇਹ ਘਰ ਤੁਹਾਡਾ ਜੇ ਮਹਾਰਾਜ, ਜੈ ਰਾਮ ਦਾ ਤੁਹਾਡਾ ਸੇਵਕ, ਇਸ ਘਰ ਚ ਬੈਠੇ ਰਹੋ ਤੇ ਪ੍ਰਮਾਤਮਾ ਦਾ ਨਾਮ ਜਪਦੇ ਰਹੋ।
ਕਰੋ ਸੰਤ ਸੰਗਨ ਸੁਨਾਮਨ ਉਚਾਰੋ,
ਸੰਤਾਂ ਦੀ ਸੰਗਤ ਕਰੋ ਮਹਾਰਾਜ ਸੱਚੇ ਪਾਤਸ਼ਾਹ, ਸੰਤਾਂ ਦੇ ਚਰਨ ਮੇਰੇ ਘਰ ਚ ਤੁਹਾਡੇ ਕਰਕੇ ਪੈਂਦੇ ਰਹਿਣ, ਹੋਰ ਕੀ ਚਾਹੀਦਾ। ਤੁਸੀਂ ਸੰਤ ਆਉਂਦੇ ਕਿੱਥੇ ਨੇ, ਜਿੱਥੇ ਸੰਤ ਹੋਣ। ਅਮਲੀ ਬੈਸਣ ਅਮਲੀਆਂ ਸੋਫੀ ਸੋਫੀ ਜਾਏ ਮਿਲਣਦੇ, ਭਾਈ ਗੁਰਦਾਸ ਜੀ ਕਹਿੰਦੇ ਸੋਫੀ ਸੋਫੀਆਂ ਕੋਲ, ਅਮਲੀ ਅਮਲੀਆਂ ਕੋਲ ਚਲੇ ਜਾਂਦੇ, ਰੱਬ ਦੇ ਪਿਆਰੇ ਰੱਬ ਦੇ ਪਿਆਰਿਆਂ ਕੋਲ ਜਾਂਦੇ। ਮਹਾਰਾਜ ਤੁਸੀਂ ਇੱਥੇ ਰਹੋਗੇ, ਹੋਰ ਮਹਾਤਮਾ ਵੀ ਆਉਣਗੇ ਤੇ ਸਾਡੇ ਘਰ ਪਵਿੱਤਰ ਹੋਣਗੇ।
ਦੋਹੇ ਰਾ ਅੱਧ ਬਿਦ ਮਿਲ ਕਰ ਪਰਸ ਪਰ ਦੋਏ ਦੀ ਜੋਰ ਹਰ ਖਾਏ।
ਇਸ ਪ੍ਰਕਾਰ ਆਪਸ ਵਿੱਚ ਸ੍ਰੀ ਗੁਰੂ ਨਾਨਕ ਸਾਹਿਬ ਜੀ, ਭਾਈਆ ਜੈ ਰਾਮ ਜੀ, ਬੇਬੇ ਨਾਨਕੀ ਜੀ ਮਿਲੇ ਹਨ। ਬੜਾ ਪ੍ਰੇਮ, ਪ੍ਰਸੰਨਤਾ, ਬੜੀ ਖੁਸ਼ੀ, ਪਰਸਪਰ ਆਪਸ ਚ ਮਿਲੇ ਹੋਈ ਹੈ। ਸਤਿਗੁਰੂ ਪਾਤਸ਼ਾਹ ਨੂੰ ਬਿਠਾ ਕੇ ਬੇਬੇ ਨਾਨਕੀ ਜੀ ਆਪਣੇ ਹੱਥੀ ਬੜਾ ਸਵਾਦਿਸ਼ਟ ਭੋਜਨ ਬਣਾ ਕੇ ਛਕਾਇਆ ਹੈ।
ਸ੍ਰੀ ਨਾਨਕ ਪ੍ਰਕਾਸ਼ ਕੋ ਪੂਰਨ ਖੋਰਤ ਧਿਆਏ,
ਕਵੀਰਾਜ ਭਾਈ ਨਾਨਕ ਪ੍ਰਕਾਸ਼ ਗ੍ਰੰਥ ਦਾ 16ਵਾਂ ਅਧਿਆਇ ਸੰਪੂਰਨ ਕਰਕੇ ਕਥਾ ਆਰੰਭ ਕਰਦੇ ਅੱਗੇ।
ਦੋਹੇ ਰਾਮਦਾਸ ਸ੍ਰੀ ਸਤਿਗੁਰੂ ਸਾਧਨ ਕੋ ਸੁਖ
ਰਾ। ਭਾਈ ਸੰਤੋਖ ਸਿੰਘ ਜੀ, ਜਦੋਂ ਨਾਨਕ ਪ੍ਰਕਾਸ਼ ਗ੍ਰੰਥ ਲਿਖਿਆ ਹੈ ਇਹਦਾ ਜਿਹੜਾ ਵੀ ਅਧਿਆਇ ਸ਼ੁਰੂ ਹੁੰਦਾ ਹੈ ਉਹਦੇ ਇੱਕ ਪਹਿਲਾਂ ਗੁਰੂ ਸਾਹਿਬਾਂ ਦਾ ਜਾਂ ਮਹਾਰਾਜ ਦੇ ਪਿਆਰਿਆਂ ਦਾ, ਗੁਰਸਿੱਖਾਂ ਦਾ, ਸੰਤਾਂ ਦਾ ਮੰਗਲ ਜ਼ਰੂਰ ਕਰਦੇ ਹਨ। ਹਰ ਅਧਿਆਇ ਵਿੱਚ ਕਿਸੇ ਨਾ ਕਿਸੇ ਸ਼ਖਸੀਅਤ ਦਾ ਮੰਗਲ ਕੀਤਾ, 10 ਗੁਰੂ ਸਾਹਿਬਾਂ ਦਾ ਮੰਗਲ ਕਰਦੇ ਹਨ। ਇਸ ਅਧਿਆਇ ਦੇ ਆਰੰਭ ਵਿੱਚ ਸ੍ਰੀ ਗੁਰੂ ਰਾਮਦਾਸ ਜੀ ਦਾ ਮੰਗਲ ਕਰਦਾ, ਬੈਠਾ ਸੋਢੀ ਪਾਤਸ਼ਾਹ ਰਾਮਦਾਸ ਸਤਿਗੁਰੂ ਕਹਾਵੈ, ਪੂਰਨ ਕਾਲ ਖਟਾਇਆ ਅੰਮ੍ਰਿਤਸਰ ਵਿੱਚ ਜੋਤ ਜਗਾਵੈ। ਰਾਮਦਾਸ ਜੀ ਸਤਿਗੁਰੂ ਦਾਸਨ ਕੇ ਸੁਖ ਰਾਸ, ਧੰਨ ਸ੍ਰੀ ਗੁਰੂ ਰਾਮਦਾਸ ਜੀ ਮਹਾਰਾਜ, ਆਪਣੇ ਸੇਵਕਾਂ ਨੂੰ ਸੁਖ ਦੇਣ ਵਾਲੇ ਹਨ। ਆਪਣੇ ਦਾਸਾਂ ਭਗਤਾਂ ਦੇ ਲਈ ਗੁਰੂ ਰਾਮਦਾਸ ਜੀ ਨੇ ਸੁੱਖਾਂ ਦੇ ਖਜ਼ਾਨੇ ਸਾਂਭ ਕੇ ਰੱਖੇ ਹੋਏ। ਜਿਹੜਾ ਆਪਣਾ ਦਾ ਸੇਵਕ ਭਗਤ ਉਹਨਾਂ ਦੀ ਸ਼ਰਨ ਆਉਂਦਾ ਹੈ, ਮਹਾਰਾਜਾ ਆਪਣੇ ਖਜ਼ਾਨੇ ਚੋਂ ਬੇਅੰਤ ਖੁਸ਼ੀਆਂ ਬੇਅੰਤ ਖੇੜੇ ਉਸ ਦੀ ਝੋਲੀ ਚ ਪਾ ਦਿੰਦੇ ਹਨ।
ਯਮ ਪਾਤਨ ਕੇ ਤ੍ਰਾਸ ਕੋ ਕਰਤ ਛਿਣਕ ਮੈਂ ਨਾਥ।
ਗੁਰੂ ਰਾਮਦਾਸ ਸਾਹਿਬ ਆਪਣੇ ਸੇਵਕਾਂ ਦੇ ਗਲਾਂ ਵਿੱਚ ਜਮਾਂ ਦੀ ਫਾਂਸੀ ਨਹੀਂ ਪੈਣ ਦਿੰਦੇ। ਜਿਹੜਾ ਕਵੇ ਧੰਨ ਗੁਰੂ ਰਾਮਦਾਸ, ਧੰਨ ਗੁਰੂ ਰਾਮਦਾਸ, ਧੰਨ ਗੁਰੂ ਰਾਮਦਾਸ, ਧੰਨ ਗੁਰੂ ਰਾਮਦਾਸ, ਉਹਦੇ ਨੇੜੇ ਜਮ ਆ ਹੀ ਨਹੀਂ ਸਕਦਾ। ਜਿੰਨੀ ਤੁਧ ਨੂੰ ਧੰਨ ਕਹਿਆ ਤਿੰਨ ਜਮ ਮੇੜ ਨਾ ਆਇਆ। ਜਮਾਂ ਦੀ ਫਾਹੀ ਗਲ ਚੋਂ ਕੱਢ ਕੇ ਪਰੇ ਮਾਰਦੇ ਨੇ ਜਿਹੜਾ ਗੁਰੂ ਰਾਮਦਾਸ ਜੀ ਦਾ ਨਾਮ ਲੈ ਲਵੇ।
ਸਵਈਆ ਯਾ ਬਿਦ ਸੋ ਮਿਲ ਕੇ ਹਰ ਕੈ ਔਰ ਸਾਦਰ ਦੇਵ ਭਲੇ ਕਰਹੀ।
ਭਾਈ ਸਾਹਿਬ ਜੀ ਲਿਖਦੇ ਮਹਾਰਾਜ ਗੁਰੂ ਨਾਨਕ ਸਾਹਿਬ ਸੁਲਤਾਨਪੁਰ ਆ ਗਏ ਆਪਣੀ ਭੈਣ ਬੇਬੇ ਨਾਨਕੀ ਦੇ ਕੋਲ ਬਿਰਾਜੇ ਹਨ। ਭਾਈਆ ਜੈ ਰਾਮ ਜੀ ਬੜਾ ਸਤਿਕਾਰ ਗੁਰੂ ਸਾਹਿਬ ਦਾ ਕਰਦੇ ਹਨ ਤੇ ਮਹਾਰਾਜ ਦੀ ਸੇਵਾ ਆਦਰ ਨਾਲ ਸਤਿਕਾਰ ਨਾਲ ਹੀ ਕਰਦੇ ਹਨ।
ਕਾਲ ਪਿਤਾ ਵੈ ਦਿਆਲ ਮਹਾ ਸੁਲਤਾਨਪੁਰੇ ਸੁਖ ਤੋਂ ਫਿਰਈ।
ਮਹਾਰਾਜ ਸੱਚੇ ਪਾਤਸ਼ਾਹ ਸੁਲਤਾਨਪੁਰ ਦੇ ਸਮਾਂ ਬਤੀਤ ਕਰ ਰਹੇ ਨੇ, ਸੁਖ ਨਾਲ ਵਿਚਰਦੇ ਨੇ। ਸੁਲਤਾਨਪੁਰ ਸਾਹਿਬ ਦੀ ਧਰਤੀ ਦਾ ਮਿੱਟੀ ਦਾ ਕਣ ਕਣ ਪਵਿੱਤਰ ਹੋ ਰਿਹਾ ਹੈ ਸਾਸਤਰ ਵਿੱਚ। ਉਹ ਗਲੀਆਂ ਪਵਿੱਤਰ ਹੋ ਰਹੀਆਂ ਨੇ, ਉਹ ਬਾਜ਼ਾਰ ਪਵਿੱਤਰ ਹੋ ਰਹੇ ਨੇ, ਉਹ ਜੰਗਲਾਂ ਜੂਹਾਂ ਬੇਲਿਆਂ ਨਦੀਆਂ ਦੇ ਕੰਢੇ ਪਵਿੱਤਰ ਹੋ ਰਹੇ ਨੇ, ਜਿੱਥੇ ਪਾਰਬ੍ਰਹਮ ਪਰਮੇਸ਼ਰ ਸੱਚੇ ਪਾਤਸ਼ਾਹ ਦੇ ਚਰਨ ਪੈ ਰਹੇ ਨੇ।
ਤਾਰਨ ਜਾ ਅਵਤਾਰ ਧਰਿਓ ਕਲ ਕੇ ਨਰ ਮੰਦ ਮਹਾ ਜਰਈ।
ਸਤਨਾਮ ਕਲਯੁਗ ਦੀ ਜਿਹੜੀ ਬਿਰਤੀ ਸੰਸਥਾ ਬਿਰਤੀ ਹੈ, ਇਹ ਜਨਮ ਮਰਨ ਦਾ ਕਾਰਨ ਹੈ। ਕਲਯੁਗੀ ਜੀਵਾਂ ਦੀ ਸੰਸਥਾ ਬਿਰਤੀ ਨਿਵਿਰਤ ਕਰਕੇ ਗਿਆਨ ਦਾ ਪ੍ਰਕਾਸ਼ ਕਰਨ ਲਈ ਮਹਾਰਾਜ ਸੱਚੇ ਪਾਤਸ਼ਾਹ ਅਵਤਾਰ ਧਾਰ ਕੇ ਆਏ ਨੇ, ਤਾਰਨ ਵਾਸਤੇ ਆਏ ਨੇ ਸੰਸਾਰ ਦੇ ਜੀਵਾਂ ਨੂੰ।
ਬਾਸਰ ਏਕ ਸੁਖਾ ਪਤੀ ਤੋਂ ਭਗਨੀ ਮਿਲ ਬੈਸਤ ਭੇ ਕਰੇ।
ਇੱਕ ਦਿਨ ਦੀ ਬਾਤ ਹੈ, ਆਪਣੀ ਭੈਣ ਦੇ ਕੋਲ ਬੈਠੇ ਨੇ, ਭਾਈਆ ਜੈ ਰਾਮ ਜੀ ਦੇ ਕੋਲ ਬੈਠੇ ਨੇ ਸ੍ਰੀ ਗੁਰੂ ਨਾਨਕ ਦੇਵ ਜੀ।
ਪੰਕਜ ਨੈ ਪ੍ਰਭੂ ਗੁਣ ਹੈ ਭਨੇ ਮੁਖ ਬੈਨ ਸੁਨੋ ਮਮ ਬਾਨੀ।
ਜਿਹਨਾਂ ਦੀ ਨੇਤਰ ਅੱਖਾਂ ਕਮਲ ਵਰਗੀਆਂ ਸੋਹਣੀਆਂ ਹਨ, ਪੰਕਜ ਨੈਣ ਪ੍ਰਭੂ ਗੁਣ ਐਨ ਗੁਣਾਂ ਦੇ ਸਾਗਰ ਹਨ, ਭਨੇ ਮੁਖ ਬੈਨ ਆਪਣੇ ਮੂੰਹ ਤੋਂ ਆਪਣੀ ਭੈਣ ਨੂੰ ਕਹਿਣ ਲੱਗੇ।
ਕਾਰ ਬਹੀਨ ਭਲੇ ਨੈ ਜੀਨ ਕਹੇ ਪਰਬੀਨ ਸਭ ਜਗ ਜਾਨੀ।
ਮਹਾਰਾਜ ਸੱਜੇ ਪਾਤਸ਼ਾਹ ਕਿਤੇ ਮਰਯਾਦਾ ਦਾ ਸੰਸਾਰ ਦੀ ਮਰਯਾਦਾ ਦਾ ਵੀ ਪੂਰਾ ਖਿਆਲ ਰੱਖਦੇ। ਸਰਬ ਗੁਣ ਖਾਨ ਸਰਬ ਗੁਣ ਨਿਧਾਨ ਸ੍ਰੀ ਗੁਰੂ ਨਾਨਕ ਦੇਵ ਜੀ ਕਹਿੰਦੇ, ਭੈਣ ਜੀ ਔਰ ਭਾਈਆ ਜੀ, ਸੰਸਾਰ ਦੀ ਰੀਤੀ ਹੈ ਵਿਹਲੇ ਬੰਦੇ ਨੂੰ ਕੋਈ ਚੰਗਾ ਨਹੀਂ ਸਮਝਦਾ। ਕੰਮ ਤੋਂ ਬਿਨਾਂ ਕਾਰ ਤੋਂ ਬਿਨਾਂ ਹੱਥ ਪਵਿੱਤਰ ਨਹੀਂ ਹੁੰਦੇ, ਸਰੀਰ ਪਵਿੱਤਰ ਨਹੀਂ ਹੁੰਦਾ। ਵਿਦਵਾਨਾਂ ਨੇ, ਮਹਾਂਪੁਰਸ਼ਾਂ ਨੇ, ਸ਼ਾਸਤਰਾਂ ਨੇ, ਸਮਾਜ ਨੇ ਇਹ ਨਿਯਮ ਬਣਾਏ ਨੇ ਕਿ ਹਰ ਬੰਦੇ ਨੂੰ ਕੋਈ ਨਾ ਕੋਈ ਕੰਮ ਕਿਰਤ ਬਿਰਤ ਜ਼ਰੂਰ ਕਰਨੀ ਚਾਹੀਦੀ ਹੈ। ਸਭ ਲੋਕ ਆਪਣੀ ਆਪਣੀ ਕਿਰਤ ਕਰਦੇ ਨੇ, ਵਿਹਾਰ ਕਰਦੇ ਨੇ, ਅਸੀਂ ਵੀ ਸੰਸਾਰ ਦੀ ਰੀਤੀ ਦੇ ਉਲਟ ਕੋਈ ਕੰਮ ਨਹੀਂ ਕਰਨਾ, ਵਿਪਰੀਤ ਨਹੀਂ ਕਰਨਾ। ਜੋ ਸੰਸਾਰ ਦੀ ਮਰਯਾਦਾ ਹੈ ਉਹਨੂੰ ਹੀ ਤਾਂ ਅਸੀਂ ਠੀਕ ਕਰਨ ਆਏ ਹਾਂ, ਕਿਉਂਕਿ ਮਹਾਰਾਜ ਗੁਰੂ ਨਾਨਕ ਸਾਹਿਬ ਸੰਸਾਰ ਨੂੰ ਉਲਟ ਕਰਨ ਵਾਸਤੇ ਨਹੀਂ ਆਏ, ਸੰਸਾਰ ਨੂੰ ਸਿੱਧੇ ਰਸਤੇ ਪਾਉਣ ਆਏ। ਜਿਹੜੀਆਂ ਗੱਲਾਂ ਕਰਕੇ ਸੰਸਾਰ ਦਾ ਭਲਾ ਹੋਣਾ ਉਹ ਗੱਲਾਂ ਆਪ ਕਰਕੇ ਵਿਖਾਣੀਆਂ ਨੇ ਕਿ ਏਦਾਂ ਕਰੋ, ਤੇ ਜਿਹੜੀਆਂ ਗੱਲਾਂ ਨਾਲ ਸੰਸਾਰ ਦਾ ਨੁਕਸਾਨ ਹੋ ਰਿਹਾ ਉਹਨਾਂ ਤੋਂ ਰੋਕਣਾ ਵੀ ਇਹ ਨਾ ਕਰੋ। ਇੰਨੀ ਗੱਲ ਹੈ, ਮਹਾਰਾਜ ਦੇ ਆਉਣ ਦਾ ਪ੍ਰਯੋਜਨ ਇਹ ਹੀ ਹੈ। ਮਹਾਰਾਜ ਕਹਿੰਦੇ ਅਸੀਂ ਭਲਾ ਕੰਮ ਕਰਨਾ ਜੇ ਲੋਕਾਂ ਨੂੰ ਸਿੱਧੇ ਰਾਹ ਪਾਣਾ ਜੇ
ਦਿਓ ਬਤਾਏ ਜੋ ਮਨ ਮਾਏ ਬਿਤਾਏ ਸਮਾ ਪਰ ਜਾਨ ਜੋ ਪ੍ਰਾਨੀ
ਆਖੋ ਸਤਨਾਮ ਮਹਾਰਾਜ ਕਹਿੰਦੇ ਬੇਬੇ ਜੀ ਔਰ ਭਾਈਆ ਜੀ ਇੱਥੇ ਮੈਂ ਤੁਹਾਡੇ ਕੋਲ ਆਇਆ ਮੈਨੂੰ ਕਈ ਦਿਨ ਹੋ ਗਏ ਵਿਹਲਾ ਬੈਠਾ ਹੋਇਆ ਹਾਂ ਮੈਨੂੰ ਕੋਈ ਐਸਾ ਕੰਮ ਦੱਸ ਦਿਓ ਜਿੱਥੇ ਮੈਂ ਕੰਮ ਕਾਰ ਕਿਰਤ ਵਿਰਤ ਕਰਦਾ ਰਵਾਂ ਮੇਰਾ ਮਨ ਵੀ ਵਰਜਿਆ ਰਵੇ ਹੱਥ ਕਾਰ ਵੱਲ ਹੋਣ ਤੇ ਚਿੱਤ ਕਰਤਾਰ ਵੱਲ ਲੱਗਾ ਰਵੇ
ਸੁਣ ਕੇ ਭਗਨੀ ਪੁਨ ਬੈਨ ਬਣੇ ਮਨ ਗਿਆਨ ਸੁਣੋ ਗੁਣ ਤੇ ਪਰਚਾ
ਕਹਿਣ ਲੱਗੀ ਬੇਬੇ ਨਾਨਕੀ ਵੀਰ ਜੀ ਤੁਹਾਨੂੰ ਵੀ ਪਰਚੇ ਦੀ ਲੋੜ ਹੈ ਪਰਚਾ ਮੈਂ ਮਨ ਪਰਚਾਉਣਾ ਤੁਹਾਨੂੰ ਕੰਮ ਕਾਰ ਕਰਕੇ ਮਨ ਪਰਚਾਉਣ ਦੀ ਕੀ ਲੋੜ ਹੈ ਤੁਸੀਂ ਤੇ ਆਤਮਾ ਦੇ ਆਨੰਦ ਵਿੱਚ ਹੀ ਪਰਚੇ ਰਹਿੰਦੇ ਹੋ ਤੁਸੀਂ ਤਾਂ ਬ੍ਰਹਮ ਗਿਆਨ ਵਿੱਚ ਲੀਨ ਰਹਿੰਦੇ ਹੋ ਮਹਾਰਾਜ ਤੁਸੀਂ ਉੱਥੇ ਹੀ ਆਪਣਾ ਮਨ ਪਰਚਾਓ ਪ੍ਰਭੂ ਦੀ ਭਗਤੀ ਵਿੱਚ ਹੀ ਲੀਨ ਰਹੋ ਤੁਹਾਨੂੰ ਸੰਸਾਰੀ ਧੰਦੇ ਕਰਨ ਦੀ ਲੋੜ ਨਹੀਂ ਹੈ
ਜਗ ਕੰਤ ਮਤੋ ਜਿਤ ਸੰਤ ਬਿਆਨ ਕਰੋ ਮਿਲ ਸੰਤਨ ਤੋਂ ਚਰਚਾ
ਇਹ ਮਹਾਰਾਜ ਤੁਸੀਂ ਇਹ ਜਗਤ ਦੇ ਮਾਲਕ ਹੋ ਇਹ ਸੰਸਾਰ ਚ ਜੋ ਕੁਝ ਹੋ ਰਿਹਾ ਤੁਹਾਡੇ ਰਾਜ ਵਿੱਚ ਹੋ ਰਿਹਾ ਹੈ ਪ੍ਰਜਾ ਕੰਮ ਕਰਦੀ ਹੈ ਰਾਜਾ ਕੰਮ ਨਹੀਂ ਕਰਦਾ ਰਾਜਾ ਤਾਂ ਪ੍ਰਜਾ ਦੀ ਪਾਲਣਾ ਕਰਦਾ ਹੈ ਬੇਅੰਤ ਪ੍ਰਭੂ ਜੀ ਤੁਸੀਂ ਆਪਣੇ ਆਨੰਦ ਵਿੱਚ ਰਵੋ ਸੰਸਾਰ ਸਾਰਾ ਕੰਮ ਤੁਹਾਡਾ ਹੀ ਕੰਮ ਕਰ ਰਿਹਾ ਤੁਹਾਡੀ ਸੇਵਾ ਕਰ ਰਿਹਾ ਤੇ ਮਹਾਰਾਜ ਸੱਚੇ ਪਾਤਸ਼ਾਹ ਸੰਤਾਂ ਨਾਲ ਬਹਿ ਕੇ ਗਿਆਨ ਚਰਚਾ ਕਰਿਆ ਕਰ ਤੁਹਾਡਾ ਇਹੀ ਕੰਮ ਹੈ ਕਿ ਤੁਸੀਂ ਹਰ ਵੇਲੇ ਪ੍ਰਭੂ ਭਗਤੀ ਪ੍ਰਭੂ ਪਿਆਰ ਦੀਆਂ ਗੱਲਾਂ ਕਰਿਆ ਕਰੋ
ਨਰ ਨਾਰ ਚਿਰਾ ਚਿਰ ਦੇਨ ਦਿੱਤਾ ਸੁਰ ਅਸੁਰ ਬ੍ਰਿੰਦ ਕਰੇ ਅਰਚਾ
ਮਹਾਰਾਜ ਨਰ ਨਾਰੀ ਜੜ ਚੇਤਨ ਪਸ਼ੂ ਪੰਛੀ ਕੀੜੇ ਮਕੌੜੇ ਦੇਵੀ ਦੇਵਤੇ ਸਭ ਤੁਹਾਡਾ ਦਿੱਤਾ ਤੇ ਖਾ ਰਹੇ ਨੇ ਦਾਨੀ ਹੋ ਤੁਸੀਂ ਦਾਤੇ ਹੋ ਤੁਸੀਂ ਸਭਨਾ ਜੀਆਂ ਦਾ ਇੱਕ ਦਾਤਾ ਸੋ ਮੈਂ ਵਿਸਰ ਨਾ ਜਾਈ ਗੁਰੂ ਨਾਨਕ ਸਾਹਿਬ ਆਪ ਹੀ ਦਾਤੇ ਹਨ ਆਖੋ ਸਤਨਾਮ ਸ੍ਰੀ ਐਸਾ ਦਾਤਾ ਸਤਿਗੁਰ ਕਹੀ ਹੈ ਤੇ ਮਹਾਰਾਜ ਸਭ ਦੇਵੀ ਦੇਵਤੇ ਪਸ਼ੂ ਪੰਛੀ ਕੀੜੇ ਮਕੌੜੇ ਵੱਡੇ ਛੋਟੇ 84 ਲੱਖ ਜੂਨਾ ਤੁਹਾਡੇ ਤੋਂ ਮੰਗ ਮੰਗ ਕੇ ਖਾਂਦੀਆਂ ਦਿੰਦਾ ਤੇ ਲੈਂਦੇ ਸਕ ਪਾਏ ਤੁਸੀਂ ਦਈ ਜਾਂਦੇ ਹੋ ਲੈਣ ਵਾਲੇ ਸੱਕ ਜਾਂਦੇ ਤੁਸੀਂ ਨੀ ਸਕਦੇ
ਧਨ ਧਨ ਪਦਾਰਥ ਜੋ ਕਰ ਮੈਂ ਕਰਨਾ ਤਵ ਲੀਨ ਕਰੋ ਕਰਜਾ
ਆ ਮਹਾਰਾਜ ਮੈਂ ਅੱਗੇ ਵੀ ਤੁਹਾਨੂੰ ਕਹਿ ਚੁੱਕੀ ਆ ਅੱਜ ਫੇਰ ਕਹਿੰਦੀ ਆ ਇਸ ਘਰ ਦਾ ਕੋਨਾ ਕੋਨਾ ਤੁਹਾਡਾ ਕਿਤੇ ਵੀ ਕਿਸੇ ਵਸਤੂ ਨੂੰ ਵੀ ਹੱਥ ਲਾਓਗੇ ਤੁਹਾਡਾ ਹੱਥ ਕੋਈ ਫੜੇਗਾ ਨਹੀਂ ਕੋਈ ਰੋਕੇਗਾ ਨਹੀਂ ਧਨ ਧਾਮ ਤੁਹਾਡਾ ਇੱਥੋਂ ਖਜ਼ਾਨਾ ਚੁੱਕੀ ਜਾਓ ਖਰਚਾ ਕਰੀ ਜਾਓ ਭਾਵੇਂ ਸਾਰਾ ਘਰ ਵੇਚ ਕੇ ਖਾ ਜਾਓ ਤੁਹਾਨੂੰ ਇਹ ਨਹੀਂ ਕਹਾਂਗੇ ਕਿ ਤੁਸੀਂ ਕੀ ਕੀਤਾ ਹੈ ਸਭ ਕੁਝ ਤੁਹਾਡਾ ਮਾਲਕ ਤੁਸੀਂ ਏਦਾਂ ਕਿਉਂ ਸੋਚਦੇ ਹੋ ਵੀ ਮੈਂ ਕੋਈ ਕੰਮ ਕਰ ਲਵਾਂ
ਵਾਕ ਜੇ ਰਾਮ ਭਨੇ ਅਬਰਾਮ ਜੋ ਕੰਮ ਨਾ ਹੋਏ ਸੋ ਕੰਮ ਤੇ
ਜੈ ਰਾਮ ਜੀ ਹੱਥ ਜੋੜ ਕੇ ਕਹਿਣ ਲੱਗੇ ਮਹਾਰਾਜ ਤੁਸੀਂ ਇਹ ਵਚਨ ਕਿਉਂ ਆਖਿਆ ਕੰਮ ਕਾਰ ਕਰਨ ਵਾਲਾ ਜਿਹੜੀ ਚੀਜ਼ ਦੀ ਲੋੜ ਹੈ ਘਰੋਂ ਲੈ ਕੇ ਵਰਤੋ
ਜੇ ਜਗ ਕਾਜ ਸੋ ਪਾਜ ਸਮਾਜ ਤੁਮੈਂ ਛਾਜ ਕਰੋ ਕਿਉਂ ਉਰਜੀ ਜੈ
ਇਹ ਮਹਾਰਾਜ ਜਿਹੜੇ ਜਗਤ ਦੇ ਕੰਮ ਨੇ ਇਹ ਪਾਜ ਪਖੰਡ ਨਾਲ ਚੱਲਦੇ ਝੂਠ ਨਾਲ ਚੱਲਦੇ ਇਹਦੇ ਵਿੱਚ ਪੜਦਾ ਰੱਖਦੇ ਲੋਕ ਵਪਾਰੀ ਵੀ ਦੁਕਾਨਦਾਰ ਵੀ ਖੇਤੀਬਾੜੀ ਵਾਲੇ ਸਾਰੇ ਕਿਤੇ ਨਾ ਕਿਤੇ ਉਲਝ ਜਾਂਦੇ ਝੂਠ ਬੋਲਣਾ ਪੈਂਦਾ ਵਿਹਾਰ ਹੈ ਨਾ ਸੰਸਾਰ ਦਾ ਤੋ ਸੰਸਾਰ ਦੇ ਵਿਹਾਰ ਦੇ ਵਿੱਚ ਤੁਸੀਂ ਕਿਉਂ ਫਸਦੇ ਹੋ ਮਹਾਰਾਜ ਤੁਸੀਂ ਪਰਮੇਸ਼ਰ ਦਾ ਨਾਮ ਜਪੋ ਤੁਹਾਨੂੰ ਪੈਸਿਆਂ ਨੂੰ ਇਹ ਸਭ ਚੀਜ਼ਾਂ ਮਿਲਣਗੀਆਂ ਤੁਸੀਂ ਇਹਨਾਂ ਚੀਜ਼ਾਂ ਦਾ ਪਦਾਰਥਾਂ ਦਾ ਕਿਉਂ ਫਿਕਰ ਕਰਦੇ ਹੋ
ਲਾਜ ਪਰੇ ਮਹਾਰਾਜ ਪਿਤਾ ਪਚੋ ਨਿਜ ਕਾਜੈ ਵੋ ਸੁਲ ਕੀਜੈ
ਏ ਮਹਾਰਾਜ ਮੇਰੇ ਵਰਗੇ ਬੰਦੇ ਕੰਮ ਕਾਰ ਚ ਫਸਦੇ ਨੇ ਉਹ ਵੀ ਦੁਨੀਆ ਦੀ ਲਾਜ ਹੈ ਮਹਾਰਾਜ ਕਿਉਂ ਇਹ ਮੈਂ ਤੁਸੀਂ ਫਸਦੇ ਹੋ ਜਾਲ ਵਿੱਚ
ਬੈਠਰੋ ਜਸ ਨਾਮ ਕੋ ਹਰ ਪ੍ਰੇਮ ਲੋ ਸੁਖਿਓ ਮੁਜਦੀ ਜੈ
ਪਰਮਾਤਮਾ ਦਾ ਨਾਮ ਜਪੋ ਪ੍ਰੇਮ ਨਾਲ ਭਗਤੀ ਕਰੋ ਭਾਈ ਆ ਜੈ ਰਾਮ ਜੀ ਦੀਆਂ ਗੱਲਾਂ ਸੁਣ ਕੇ ਮਹਾਰਾਜ ਕਹਿਣ ਲੱਗੇ ਕਿ ਭਾਈ ਆ ਜੀ ਆਪ ਜੀ ਦਾ ਬਚਨ ਸੱਤ ਹੈ ਪਰ ਸਾਡੇ ਅਕਾਲ ਪੁਰਖ ਵੱਲੋਂ ਡਿਊਟੀ ਸੰਸਾਰ ਦਾ ਮਾਰਗ ਦਰਸ਼ਨ ਕਰਨ ਦੀ ਹੈ ਅਸੀਂ ਕਿਰਤ ਕਰਨਾ ਨਾਮ ਜਪਣਾ ਤੇ ਵੰਡ ਕੇ ਛਕਾਉਣਾ ਇਹ ਅਸੀਂ ਸਿਖਾਉਣ ਆਏ ਹਾਂ ਇਹ ਦੁਨੀਆਂ ਨੂੰ ਦੱਸਣ ਆਏ ਹਾਂ ਇਸ ਕਰਕੇ ਸਾਨੂੰ ਕਿਰਤ ਕਰਨੀ ਪੈਣੀ ਹੈ ਜੋ ਪ੍ਰਮਾਤਮਾ ਨੇ ਵਾਹਿਗੁਰੂ ਨੇ ਸਾਡਾ ਪਹਿਰਾ ਲਾਇਆ ਉਹਦੇ ਤੇ ਅਸੀਂ ਖਲੋਣਾ ਹੈ ਹੁਕਮ ਰਜਾਈ ਚੱਲਣਾ ਹੈ ਤੇ ਸੰਸਾਰ ਨੂੰ ਦੱਸਣਾ ਵੀ ਦਸਾਂ ਦੀ ਕਿਰਤ ਕਰਦੇ ਨਾਮ ਕਿਵੇਂ ਜਪੀਦਾ ਤੇ ਵੰਡ ਕੇ ਕਿਵੇਂ ਛੱਡੀ ਉਹ ਮਹਾਰਾਜ ਸੱਚੇ ਪਾਤਸ਼ਾਹ ਲੀਲਾ ਕਰਨਗੇ ਸਾਧ ਸੰਗਤ ਜੀ ਕੋਈ ਪੈਸੇ ਕਮਾਉਣ ਵਾਸਤੇ ਥੋੜਾ ਮੋਦੀ ਖਾਣਾ ਕੀਤਾ ਬਾਬਾ ਜੀ ਨੇ ਜੇ ਪੈਸੇ ਕਮਾਣੇ ਹੁੰਦੇ ਤੇ ਉੱਥੇ ਹਜ਼ਾਰਾਂ ਦੀ ਆਮਦਨ ਸੀ ਮਹਾਰਾਜ ਤੇਰਾ ਤੇਰਾ ਕਰਕੇ ਵੰਡੀ ਕਿਉਂ ਗਏ ਤੇ ਲੋਕਾਂ ਨੂੰ ਇਹ ਸ਼ੰਕਾ ਰਹਿੰਦਾ ਸੀ ਜਾਦੋ ਰਾਏ ਵਰਗੀਆਂ ਚੁਗਲਾਂ ਨੂੰ ਵੀ ਇਹ ਤਾਂ ਲੁਟਾ ਕੇ ਚਲੇ ਜਾਣਗੇ ਤਾਂ ਉਹ ਸਤਿਗੁਰੂ ਤਿਆਗੀ ਬਿਰਤੀ ਦੇ ਮਾਲਕ ਸਿਰਫ ਕਿਰਤ ਕਰਨ ਦੀ ਗੱਲ ਸਮਝਾ ਰਹੇ ਸਨ ਆਪਾਂ ਅਗਲੇ ਪ੍ਰਕਰਣਾਂ ਵਿੱਚ ਸਰਵਣ ਕਰਾਂਗੇ ਵਾਹਿਗੁਰੂ ਵਾਹਿਗੁਰੂ ਆ